चरण कमल मन ध्याए, गुरु के चरण कमल मन ध्याए, के चरण Yeah.
परम सम्मान योग गुरु रूप गुरु खालसा जीओ प्यार सहित उत्साह सहित स्वाव ते चाव सहित शौक ते जौक नाल उच्चारण करो जी वाहिगुरु जी का खालसा वाहिगुरु जी की फतेह। गुरु की हजूरी प्राप्त हुई है, महाराज जी का कोटान कोट धन्यवाद है। दीदियां नाल हट चमदे नेत्रां नाल सथूल चश्मा नाल श्री गुरु ग्रंथ साहिब महाराज जी का दिलकश प्रकाश टकिया है। तो फिर शब्द दे विच्चों गुरु महाराज जी दे पवित्र आदर्श नूं टकिया है। ये प्रतख दर्श ते शब्द दे अंदर छुपे हुए आदर्श प्राप्ति दियां आप नूं वधाइयां होवन। साहिबगुरु रामदास जी का फरमान है, गुरसिखा मन वधाइयां जिन मेरा सतगुरु डिठा राम राज। गुरु दे लाल सवारियां होयां नूं उदों ही मुबारकां वधाइयां, तहे दिल तों खुशियां हन जदों वह गुरु नूं तकदे ने। गुरसिखा मन वधाइयां जिन मेरा सतगुरु डिठा राम राज। कोई करगल सुनावे हर नाम की सो लगे गुरसिखा मन मिठा। तो आप जी ने गुरु दी पावन पवित्र हजूरी माणी है, गुरु कृपालता करे ये चाओ नित नित बड़े सुआया होवे, दूना होवे, से गुणा होवे, चार गुणा होवे, अनंत गुणा विच बदले। चाओ घनेरा सुन प्रभ मेरा, मैं तेरा प्रवासा। गुरु तो सदा ये दात मंगिए, मालिक तेरे दर कर दी सेवा दा चाओ, तेरी पवित्र याद दा चाओ, इस याद नू हिरदे अंदर संभाल रखन दा चाओ, आपदे फरमाना अनुसार जीवन गुजारन दे उत्साह दा चाओ, कदी ना हुटे कदी ना मुके। दास ने पहले भी एक दिन एक बड़े पंजाबी दे लिखारी दी कलम तो एक गल आखी सी, वो कहंदे ने पूरी शय नू डर घाटे दा। जो मनुख दी उम्र पूरी हो जाए तो घटदी है ना, जब तक उरी है उदों तक कोई डर नहीं है घटन दा। सूरज दियां किरणां जदों पूरियां अमूदन हो जांदियां ने, परपेंडिकुलर हो जांदियां ने, सिद्धियां हो जांदियां ने, तां अगले क्षण वह घटनियां शुरू हो जांदियां ने। सवेर दी हवा चली, टहनी दे सिर उत्ते लोरियां लै के कली चटकी, गुंचे दा मूँह खुलिया, खुशबू बाहर निकली, सुंदर जड़त वाला फुल बन गई। बस फुल जदों पूरा खिलिया ते समझो हुण के हुण पत्तियां डिगियां। पूरी शय नूं डर घाटे दा, डरना अद्धी ताई। प्रोफेसर मोहन सिंह माहर कहंदे ने पूरी शय नूं डर घाटे दा, डरना अद्धी ताई। इसलिए बेनती करदे ने, रब्बा रब्बा प्यार मेरे दी मंजिल पूरी कदे ना होवे। तां ये मंग मंगनी चाहिदी है कि गुरु दर घर दी सेवा, सिमरन, सत्संग, कीर्तन, कथा, विचार ये मन नूं चाओ लगा ही रहे। रब्बा प्यार मेरे दी मंजिल पूरी कदे ना होवे। तो आप दे कुर्बान जाइए, जो दिन भर रुझेवियां विच सिपाहियाना जिंदगी गुजारदे हो ते इस वेले संतां वाले जीवन नाल हित करदे हो। गुरु गोबिंद सिंह महाराज जी ने दसां ही जोतां ने असां दुनियादारां दे सामने यह जीवन गुजार के सिखाया है, ते ओ जीवन उन्हां नूं पसंद आंदा है। जिस जिंदगी अंदर संतपन भी होवे ते सिपाहीपन भी होवे। गुरु दा सिख है कि संत सिपाही। तो गुरु महाराज जी की कृपा है, जदों दिन विच किरत करदे हो ते सिपाहियां वांगों जूझ रहे हो, जदों इस वेले चौंकड़े जड़ के बैठे हो ते जोगियां वांगों जुड़े हुए हो, संत हो, ते संत सिपाहियां दा जुड़मा जीवन सदा सदा प्राप्त रहे। ਸ਼ਬਦ ਭੰਡਾਰ ਵਿੱਚੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਚਿਆ ਹੋਇਆ, ਉਚਾਰਿਆ ਹੋਇਆ, ਗਾਵਿਆ ਹੋਇਆ ਸ਼ਬਦ ਸੂਹੀ ਮਹੱਲਾ ਪੰਜਵਾਂ ਦਾ ਉਹ ਤੁਸਾਂ ਇੱਕ ਰੀਤ ਵਿੱਚ ਸੁਣਿਆ ਹੈ। ਰੀਤ ਸੁਣਦਿਆਂ ਸੁਣਦਿਆਂ ਪ੍ਰੀਤ ਅਤੇ ਪ੍ਰੀਤ ਕਰਦਿਆਂ ਕਰਦਿਆਂ ਪ੍ਰਤੀਤ ਹੁੰਦੀ ਹੈ। ਗੁਰਦੇਵ ਜੀ ਦਾ ਫਰਮਾਨ ਹੈ, ਜਾਂ ਕਿ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ। ਤੋ ਗੁਰੂ ਕਿਰਪਾ ਕਰੇ ਇਹ ਰੀਤ ਪ੍ਰੀਤ ਅਤੇ ਪ੍ਰਤੀਤ ਦੀ ਸੂਰਤ ਅਖਤਿਆਰ ਕਰਦੀ ਜਾਵੇ, ਇਉਂ ਸਾਡੀਆਂ ਤਰੱਕੀਆਂ ਹੁੰਦੀਆਂ ਜਾਵਣ, ਇਉਂ ਪ੍ਰੋਗਰੈਸ ਹੁੰਦੀ ਜਾਵੇ, ਇਉਂ ਇਸ ਸੁਰਤ ਦੀ ਡਿਵੈਲਪਮੈਂਟ ਹੁੰਦੀ ਜਾਵੇ, ਇਉਂ ਅਸਾਂ ਉਚਾਈਆਂ ਵੱਲ ਵੱਧਦੇ ਜਾਈਏ ਅਤੇ ਥੋੜ੍ਹੀ ਦੂਰ ਜਿਵੇਂ ਧਰਤੀ ਤੋਂ ਥੋੜ੍ਹੀ ਦੂਰ ਉੱਪਰ ਚਲੇ ਜਾਈਏ ਤਾਂ ਫਿਰ ਹੇਠਾਂ ਨੂੰ ਨਹੀਂ ਉੱਪਰ ਨੂੰ ਖਿੱਚ ਸ਼ੁਰੂ ਹੋ ਜਾਂਦੀ ਹੈ, ਖਿੱਚ ਉੱਪਰ ਨੂੰ ਸ਼ੁਰੂ ਹੋ ਜਾਂਦੀ ਹੈ। ਜਿਸ ਵੇਲੇ ਨੀਵੇਂ ਕੁਰਾ ਹਵਾਈ 'ਚ ਆ ਜਾਈਏ ਤਾਂ ਧਰਤੀ ਹਰ ਚੀਜ਼ ਨੂੰ ਆਪਣੀ ਵੱਲ ਖਿੱਚਦੀ ਹੈ, ਖਾਸ ਬੁਲੰਦੀ 'ਤੇ ਜਾ ਕੇ ਧਰਤੀ ਦੀ ਖਿੱਚ ਮੁੱਕ ਜਾਂਦੀ ਹੈ ਅਤੇ ਗਗਨੀ ਖਿੱਚ ਸ਼ੁਰੂ ਹੋ ਜਾਂਦੀ ਹੈ। ਸਾਇੰਸ ਦੀ ਥਿਊਰੀ ਹੈ, ਸਿਧਾਂਤ ਹੈ। ਮੈਂ ਤਾਂ ਸੁਣੀਆਂ ਸੁਣਾਈਆਂ ਗੱਲਾਂ ਕਰਦਾ, ਤੁਹਾਡੇ ਵਿੱਚੋਂ ਕਈ ਸਾਇੰਟਿਸਟ ਬੈਠੇ ਹੋਣਗੇ ਅਤੇ ਥੋੜ੍ਹੀ ਉਚਾਈ ਤੱਕ ਧਰਤੀ ਦੀਆਂ ਖਿੱਚਾਂ, ਉੱਪਰਲੇ ਕੁਰਾ ਹਵਾਈ 'ਚ ਜਾਇਆ ਫਿਰ ਗਗਨੀ ਖਿੱਚਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਮਾਦੇ ਦੀ ਗੱਲ ਸਪਿਰਚੁਅਲਿਜ਼ਮ ਵਿੱਚ ਵੀ ਕੰਮ ਕਰਦੀ ਹੈ, ਰੂਹਾਨੀਅਤ ਵਿੱਚ ਵੀ ਕੰਮ ਕਰਦੀ ਹੈ। ਮਨੁੱਖ ਨੂੰ ਪਰਮੇਸ਼ੁਰ ਦੀ ਰਾਹ 'ਤੇ ਚੱਲਦਿਆਂ ਚੱਲਦਿਆਂ ਸਿਮਰਨ ਸੇਵਾ ਕਰਦਿਆਂ ਕਰਦਿਆਂ ਇਹ ਗੁਰੂ ਦਾ ਦੱਸਿਆ ਹੋਇਆ ਰਾਹ ਅਪਣਾਉਂਦਿਆਂ ਤੁਰਦਿਆਂ ਤੁਰਦਿਆਂ ਪਹਿਲਾਂ ਦੁਨੀਆ ਦੀਆਂ ਖਿੱਚਾਂ ਪੈਂਦੀਆਂ ਰਹਿੰਦੀਆਂ ਨੇ, ਗਾਹਾਂ ਜਾਂਦੇ ਨੂੰ ਫਿਰ ਪਿਛਾਂ ਨੂੰ ਖਿੱਚ ਆਉਂਦੀ ਹੈ, ਪਦਾਰਥਾਂ ਦੀ ਖਿੱਚ ਆਉਂਦੀ ਹੈ, ਮਕਾਨਾਂ ਦੀ ਖਿੱਚ ਆਉਂਦੀ ਹੈ। ਤੋ ਇਸ ਤਰ੍ਹਾਂ ਨਾਲ ਇਹ ਖਿੱਚਾਂ ਚੱਲਦਿਆਂ ਚੱਲਦਿਆਂ ਜਦੋਂ ਮਨੁੱਖ ਤੁਰਿਆ ਜਾਂਦਾ ਹੈ ਤੁਰਿਆ ਜਾਂਦਾ ਹੈ ਇਹਨਾਂ ਖਿੱਚਾਂ ਨੂੰ ਦਾ ਖਿੱਚਿਆ ਹੋਇਆ ਭੁੱਲਦਾ ਨਹੀਂ, ਵਿਸਾਰਦਾ ਨਹੀਂ, ਤਾਂ ਮਹਾਰਾਜ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੇ। ਇਹ ਖਿੱਚਾਂ ਹੀ ਨੇ, ਸ੍ਰੀ ਰਾਗ ਦੇ ਸ਼ਬਦ ਦੀਆਂ ਚਾਰ ਕੜੀਆਂ ਨੇ, ਉਹਦੇ ਵਿੱਚ ਮਹਾਰਾਜ ਨੇ ਦੁਨੀ ਦੀਆਂ ਖਿੱਚਾਂ ਦੱਸੀਆਂ ਨੇ। ਪਰ ਹਰ ਖਿੱਚ ਵਿੱਚ ਮਹਾਰਾਜ ਨੇ ਕਿਹਾ ਤੂੰ ਯਾਦ ਰੱਖ ਆਪਣੀ ਬੁਲੰਦੀ ਨੂੰ, ਮਤ ਦੇਖ ਭੂਲਾ ਵਿਸਰੇ। ਚੰਗੇ ਮਕਾਨ ਨੇ, ਮਹੱਲਾਤ ਨੇ, ਈਵਾਨ ਸ਼ਾਹੀ ਨੇ, ਬੈਂਗਲੋਰ ਨੇ ਅਤੇ ਦੁਨੀਆ ਤੱਕਣ ਆਉਂਦੀ ਹੈ, ਇਹ ਤੂੰ ਉਸਨੂੰ ਯਾਦ ਕਰ ਜਿਹਨੇ ਦਿੱਤੇ ਨੇ। ਮਤ ਦੇਖ ਭੂਲਾ ਵਿਸਰੇ। ਜੇ ਪਰਿਵਾਰ ਦੇ ਜੀਅ ਬੜੇ ਵਫਾਦਾਰ ਨੇ, ਇਮਾਨਦਾਰ ਨੇ, ਤੇਰੇ ਸਹਾਇਕ ਨੇ, ਜੀਵਨ ਦਾ ਸਾਥੀ ਅਤ ਸੁੰਦਰ ਹੈ ਸ਼ਕਲੋਂ ਵੀ ਅਕਲੋਂ ਵੀ, ਤਾਂ ਫਿਰ ਮਾਲਕ ਨੂੰ ਨਾ ਭੁੱਲ। ਮੋਹਣੀ ਮੁਖਮਣੀ ਸੋਹੈ ਉਹਦੀ ਦਾਤ ਹੈ, ਕਰੇ ਰੰਗ ਪਸਾਓ। ਪਰ ਗੱਲ ਇੱਕੋ ਹੀ ਹੈ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ ਕੋ। ਗੁਰੂ ਦੇਵ ਕਹਿੰਦੇ ਨੇ ਜੇ ਤੂੰ ਤੁਰਦਾ ਗਿਓ ਤੁਰਦਾ ਗਿਓ ਤਾਂ ਇੱਕ ਹੋਰ ਉਚਾਈ ਆ ਗਈ ਹੈ, ਕੋਈ ਨਾ ਤੇਰੀਆਂ ਅੱਖਾਂ ਵਿੱਚ ਖਿੱਚ ਹੈ, ਤੇਰੇ ਸ਼ਬਦ ਵਿੱਚ ਬਰਕਤ ਹੈ, ਤੇ ਤੂੰ ਵਰਸ ਰਾਤ ਦੇਣ ਜੋਗਾ ਹੋ ਗਿਆ ਹੈ, ਤੇਰੀ ਛੋਹ ਵਿੱਚ ਬਰਕਤ ਹੈ, ਕਿਸੇ ਨੂੰ ਹੱਥ ਲਾ ਦੇ ਤਾਂ ਉਹ ਰਾਜ਼ੀ ਹੋ ਜਾਂਦਾ, ਅਤੇ ਇਹ ਵੀ ਉਸਦੀ ਦਾਤ ਹੈ। ਇੱਥੇ ਵੀ ਨਹੀਂ ਅਟਕਣਾ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ, ਜਮ ਜਮ ਰੱਖਣ ਜਮ ਜਮ ਤੇਰਾ ਆਦਰ ਹੋਵੇ। ਪਰ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਤ ਦੇਖ ਭੂਲਾ ਵਿਸਰੇ, ਤੇਰਾ ਚਿੱਤ ਨਾ ਆਵੇ ਨਾ। ਇੱਦਾਂ ਚੱਲਦਿਆਂ ਚੱਲਦਿਆਂ ਤਪ ਹੋ ਗਿਆ ਤੇਰਾ ਪੂਰਾ, ਅਤੇ ਪਰਮੇਸ਼ੁਰ ਹੁਣ ਤੈਨੂੰ ਦਾਤ ਦੇਣ ਲੱਗਾ ਹੈ, ਤਪੋਂ ਰਾਜ ਤਪੋਂ ਰਾਜ। ਇਹ ਜੋ ਤੁਸੀਂ ਗੁਰੂ ਦੀ ਬਖਸ਼ਿਸ਼ ਨਾਲ ਸੁੰਦਰ ਮਕਾਨਾਂ ਵਿੱਚ ਵੱਸਦੇ ਹੋ, ਰਾਜ ਭੋਗ ਰਹੇ ਹੋ, ਨੌਕਰ ਚਾਕਰ ਹੁਕਮ ਹਾਸਲ ਆਵਾਜ਼ ਦਿੱਤੇ ਹੋ, ਇੱਕ ਦੀ ਜਗ੍ਹਾ ਚਾਰ ਆਉਂਦੇ ਨੇ, ਸਾਡੇ ਜੂਠੇ ਭਾਂਡੇ ਮਾਂਜਣ ਵਾਲੇ ਕਤਾਰਾਂ ਬੰਨ੍ਹ ਕੇ ਖਲੋਤੇ ਨੇ, ਗੱਡੀਆਂ 'ਤੇ ਅਸੀਂ ਚੜ੍ਹ ਚੜ੍ਹਾਉਂਦੇ ਹਾਂ, ਝਾੜਨ ਵਾਲੇ ਗੁਰੂ ਨੇ ਦਿੱਤੇ ਨੇ, ਸੰਵਾਰਨ ਵਾਲੇ ਦਿੱਤੇ ਨੇ, ਰਾਜ ਮਿਲਿਆ ਹੈ, ਇਹ ਤਪ ਤੋਂ ਰਾਜ ਮਿਲਿਆ ਹੈ। ਪਰ ਅਣਜਾਣ ਬੰਦਾ ਇਸ ਤੋਂ ਬਾਅਦ ਨਰਕ ਪਾਉਂਦਾ ਹੈ, ਪਰ ਗੁਣਵਾਨ ਬੰਦਾ ਇਸ ਤੋਂ ਬਾਅਦ ਪਰਮੇਸ਼ੁਰ ਦੇ ਸ਼ੁਕਰ ਵਿੱਚ ਜਾ ਕੇ ਅੱਗਾ ਵੀ ਸਵਾਰ ਲੈਂਦਾ ਹੈ। ਉਸ 'ਤੇ ਚੌਗਣ ਕਰੇ ਨਿਹਾਲ, ਉਹਨੇ ਤਾਂ ਹਾਲੇ ਹੋਰ ਦੇਣਾ ਹੈ, ਉਸ 'ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ। ਅੱਧੀ ਪੰਕਤੀ ਵਿੱਚ ਪਰਮੇਸ਼ੁਰ ਦੀ ਆਦਤ ਦੱਸੀ ਹੈ, ਸੁਭਾਅ ਦੱਸਿਆ, ਹਰ ਬੰਦੇ ਦੀ ਹੌਬੀ ਹੈ ਜਾਂ ਸੁਭਾਅ ਨਾ ਕੋਈ, ਮਾਲਕ ਦਾ ਇੱਕ ਸੁਭਾਅ ਹੈ ਕਿ ਨਾਨਕ ਸਾਹਿਬ ਸਦਾ ਦਿਆਲ। ਉਸ ਸਦਾ ਦਿਆਲ ਸਾਹਿਬ ਨੇ ਨਾਨਕ ਦੇ ਸਾਹਿਬ ਨੇ, ਪਰਮੇਸ਼ੁਰ ਨੇ ਤੈਨੂੰ ਹੋਰ ਦੇਣਾ ਹੈ, ਪਰ ਤੂੰ ਇਹਨੇ ਨਾਲ ਹੀ ਨਾ ਭਰਦਾ ਜਾ, ਉੱਛਲਦਾ ਜਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਸਾਂ, ਹੁਕਮ ਹਾਸਲ ਕਰੀ ਬੈਠਾ, ਲੋਕ ਰਾਖੇ ਪਾ ਨਾਨਕਾ ਸਭ ਵਾਹ। ਇਸ ਖਿੱਚ ਨਾਲ ਵੀ ਖਿੱਚਿਆ ਨਾ ਜਾਵੀਂ, ਜਿਹਨੇ ਦਾਤਾਂ ਦਿੱਤੀਆਂ ਨੇ ਉਹਦੀ ਵੱਲ ਸੁਰਤ ਰੱਖ, ਉਹ ਬੇਅੰਤ ਦਾਤਾ ਹੈ। ਅਤੇ ਫਿਰ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਗੁਰੂ ਦੇ ਦੁਲਾਰੇ ਸਵਾਰੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦੱਸੇ ਹੋਏ ਇਸ ਸ਼ਬਦ ਅਨੁਸਾਰ, ਪੁਆਈ ਹੋਈ ਸੋਝੀ ਅਨੁਸਾਰ, ਜਿੱਥੇ ਜਿੱਥੇ ਮੋੜ ਆਉਂਦੇ ਨੇ ਜ਼ਿੰਦਗੀ ਅੰਦਰ, ਜਿੱਥੇ ਜਿੱਥੇ ਟਰਨਿੰਗ ਪੁਆਇੰਟ ਆਉਂਦੇ ਨੇ, ਜਿੱਥੇ ਕਰਬ ਆਉਂਦੀ ਹੈ, ਜਿੱਥੋਂ ਐਕਸੀਡੈਂਟ ਹੋਣ ਦਾ ਡਰ ਹੈ, ਜਿੱਥੋਂ ਸੁਰਤ ਦੇ ਸਲਿਪ ਕਰ ਜਾਣ ਦਾ, ਲਗਜ਼ਿਸ਼ ਖਾ ਜਾਣ ਦਾ ਡਰ ਹੈ, ਉੱਥੇ ਉੱਥੇ ਜਿਵੇਂ ਆ ਸੜਕ ਦਾ ਮਹਿਕਮਾ PWD ਵਾਲੇ ਨਿਸ਼ਾਨ ਲਾ ਦਿੰਦੇ ਨਾ, ਸਾਈਨ ਲਾ ਦਿੰਦੇ ਨੇ, ਕੋਈ ਨਾ ਕੋਈ ਸਕੂਲ ਆਉਣਾ ਹੈ ਅਤੇ ਬੱਚੇ ਦੇ ਗਲ ਵਿੱਚ ਬੱਸ ਦਾ ਪਵਾ ਕੇ ਦੌੜਾ ਦਿੰਦੇ ਨੇ, ਪੁੱਲ ਆਉਣਾ ਹੈ ਅਤੇ ਉਹ ਤੋਂ ਪਹਿਲਾਂ ਇੰਡੀਕੇਸ਼ਨ ਮਿਲ ਜਾਂਦਾ ਹੈ, ਮੋੜ ਆਉਣਾ ਹੈ ਉਹ ਤੋਂ ਪਹਿਲੇ ਨਿਸ਼ਾਨੀ ਮਿਲ ਜਾਂਦੀ ਹੈ। ਰੂਹਾਨੀਅਤ ਦੀ ਦੁਨੀਆ ਅੰਦਰ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰਾਹ 'ਤੇ ਚੱਲਣ ਵਾਲਿਆਂ ਲਈ, ਜਿੱਥੋਂ ਡਰ ਹੈ ਸਲਿਪ ਕਰਨ ਦਾ, ਜਿੱਥੋਂ ਡਰ ਹੈ ਭੁੱਲ ਜਾਣ ਦਾ, ਜਿੱਥੋਂ ਡਰ ਹੈ ਐਕਸੀਡੈਂਟ ਹੋ ਜਾਣ ਦਾ, ਜਿੱਥੋਂ ਡਰ ਹੈ ਸਾਰੀ ਕੀਤੀ ਹੋਈ ਮਿਹਨਤ ਦੇ ਨਿਸਫਲ ਹੋ ਜਾਣ ਦਾ, ਉੱਥੇ ਉੱਥੇ ਸ਼ਬਦ ਦੁਆਰਾ ਇੰਡੀਕੇਟਰਸ ਲਗਾਏ ਹੋਏ ਨੇ। ਦੇਖ ਕੇ ਤੁਰੀਏ ਤਾਂ ਸਫ਼ਰ ਚੰਗਾ ਹੋ ਜਾਂਦਾ ਹੈ, ਨਹੀਂ ਤਾਂ ਆਪ ਵੀ ਅਤੇ ਅਗਲੇ ਨੂੰ ਵੀ ਲੈ ਕੇ ਬਹਿ ਜਾਈਦਾ। ਇਸ ਲਈ ਰੋਜ਼ ਸਤਸੰਗ ਕਰਨਾ, ਰੋਜ਼ ਬਾਣੀ ਦੀ ਟੇਕ ਲੈਣੀ, ਰੋਜ਼ ਹੁਕਮਨਾਮੇ ਸੁਣਨੇ, ਰੋਜ਼ ਉਪਦੇਸ਼ ਸੁਣਨਾ, ਰੋਜ਼ ਦਰਸ਼ਨ ਅਤੇ ਦੀਦਾਰ ਕਰਨੇ, ਇਹ ਇੰਡੀਕੇਟਰਾਂ ਨੂੰ ਸਦਾ ਸਦਾ ਯਾਦ ਰੱਖਣਾ ਹੈ ਅਤੇ ਗੁਰੂ ਦੇ ਦਰ ਉੱਤੇ ਪ੍ਰਵਾਨਿਤ ਹੋਣ ਵਾਲੀ ਬਾਤ ਹੈ। ਗੁਰੂ ਸਾਹਿਬ ਜੀ ਇੱਥੇ ਸ਼ਬਦ ਦੀ ਤੁਕ ਦੁਆਰਾ ਕਹਿੰਦੇ ਨੇ, ਗੁਰ ਕੇ ਚਰਨ ਕਮਲ ਮਨ ਧਿਆਓ, ਗੁਰ ਕੇ ਚਰਨ ਕਮਲ ਮਨ ਧਿਆਏ। ਜੇ ਕੋਈ ਪੁਰਸ਼ ਗੁਰੂ ਦੇ ਚਰਨ ਕਮਲਾਂ ਨੂੰ ਧਿਆਵੇਗਾ, ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਗੁਰੂ ਦੇ ਚਰਨ ਕਮਲ, ਗੁਰੂ ਦਾ ਚਿਹਰਾ, ਗੁਰੂ ਦਾ ਸਰੀਰ, ਦਸਾਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੱਸਿਆ ਹੈ, ਬਾਣੀ ਦੱਸੀ ਹੈ, ਬਸ ਗੁਰੂ ਦੇ ਸ਼ਬਦ ਹੀ, ਗੁਰੂ ਦੇ ਵਾਕ ਹੀ, ਗੁਰੂ ਦੀ ਸਿੱਖਿਆ ਹੀ ਗੁਰੂ ਦਾ ਮੁਜੱਸਮਾ ਹੈ, ਗੁਰੂ ਦੇ ਚਰਨ ਹਨ। ਜੋ ਇਸ ਨੂੰ ਹਿਰਦੇ ਵਿੱਚ ਯਾਦ ਰੱਖੇਗਾ, ਅਮਲਾਵੇਗਾ, ਉਹਦਾ ਤਨ ਮਨ ਅਰੋਗ ਹੋਵੇਗਾ, ਉਹ ਮਾਨਸਿਕ ਤੌਰ ਉੱਤੇ ਵੀ ਉੱਚਾ ਉੱਠੇਗਾ, ਅਤੇ ਮਨ ਦਾ ਪ੍ਰਸੰਨ ਬੰਦੇ ਦਾ ਤਨ ਵੀ ਸੋਹਣਾ ਰਹੇਗਾ। ਪਰ ਸ਼ਰਤ ਇਹ ਹੈ ਕਿ ਗੁਰ ਕੇ ਚਰਨ ਕਮਲ ਮਨ ਧਿਆਏ, ਗੁਰ ਥੋੜ੍ਹੇ ਹੀ ਦਿਨ ਪਹਿਲੇ ਦਿੱਲੀ ਪਤੀ ਭਾਰਤ ਦਾ ਮਾਲਿਕ ਕਸ਼ਮੀਰ ਤੋਂ ਲੈ ਕੇ ਸਾਰੇ ਹਿੰਦੁਸਤਾਨ ਦਾ ਵਾਹਦ ਮਾਲਿਕ ਅਕਬਰ ਫਿਰ ਇੱਕ ਦਫ਼ਾ ਗੋਇੰਦਵਾਲ ਆਇਆ, ਗੁਰੂ ਦੇ ਲੰਗਰ 'ਚੋਂ ਫਿਰ ਪ੍ਰਸ਼ਾਦ ਛਕਿਆ, ਫਿਰ ਇਹ ਸਾਰਾ ਗੁਰੂ ਅਮਰਦਾਸ ਜੀ ਦਾ ਮੰਜ਼ਰ ਵੇਖਿਆ, ਪ੍ਰਭਾਵਿਤ ਹੋ ਗਿਆ, ਆਪਣੇ ਵਜ਼ੀਰੇ ਖਜ਼ਾਨਾ ਨੂੰ ਫਾਈਨੈਂਸ ਮਿਨਿਸਟਰ ਨੂੰ ਨਾਲ ਲਿਆ, ਕੁਛ ਹੋਰ ਉਹਦੇ ਕਰਮਚਾਰੀ ਸਨ, ਆਖਣ ਲੱਗਾ ਮੇਰਾ ਮਨ ਬੜਾ ਦਰਵਿਆ ਹੈ, ਮੇਰਾ ਮਨ ਬੜਾ ਪਤਿਆਇਆ ਹੈ, ਮੈਂ ਇੱਥੇ ਅਸਲ ਗੱਲ ਵੇਖੀ ਹੈ। ਗੁਰੂ ਉਪਦੇਸ਼ ਕਰਦਾ ਹੈ, ਕਿਸੇ ਨੂੰ ਟਪਲਾ ਨਹੀਂ ਲਾਉਂਦਾ, ਜਿੱਥੇ ਵੀ ਕੋਈ ਹੈ ਬ੍ਰਾਹਮਣ ਖੱਤਰੀ ਸ਼ੂਦ ਵੈਸ ਈਸਾਈ ਮੁਸਾਈ ਜੈਨੀ ਬੋਧੀ, ਉਹਨੂੰ ਕਹਿੰਦਾ ਹੈ ਕਿ ਤੂੰ ਸਹੀ ਬੰਦਾ ਬਣ, ਜੇ ਤੂੰ ਹਿੰਦੂ ਹੈ ਤਾਂ ਸਹੀ ਹਿੰਦੂ ਬਣ, ਜੇ ਤੂੰ ਮੁਸਲਮਾਨ ਹੈ ਤਾਂ ਸਹੀ ਮੁਸਲਮਾਨਾਂ ਵਾਲੇ ਫਰਾਇਜ਼ ਅਦਾ ਕਰ, ਜੇ ਗੁਰੂ ਦਾ ਸਿੱਖ ਹੈ ਤਾਂ ਗੁਰੂ ਦੀ ਸਿੱਖਿਆ ਅਪਣਾ। ਅਕਬਰ ਬੜਾ ਹੀ ਖੁੱਲ੍ਹਦਿਲਾ ਬੰਦਾ ਸੀ ਔਰ ਬੜਾ ਮੁਤਾਸਰ ਹੋਇਆ। ਇਹਨੇ ਕਿਹਾ ਕਰਮਚਾਰੀਓ, ਗੁਰੂ ਦੀ ਕੁਛ ਸੇਵਾ ਕਰਨ ਦਾ ਮਨ ਹੈ ਮੇਰਾ। ਉਹਨਾਂ ਸਿਰ ਝੁਕਾਇਆ, ਸਤਿਬਚਨ ਆਖਿਆ, ਪਰ ਕੋਈ ਮੈਨੂੰ ਤੁਸੀਂ ਦਲੀਲ ਦੇ ਸਕਦੇ ਹੋ ਕੀ ਕਰਾਂ ਇਹਦੀ ਇਹਨਾਂ ਦੀ ਸੇਵਾ? ਉਹਨਾਂ ਕਿਹਾ ਸਲਾਮਤ ਸ਼ਹਿਨਸ਼ਾਹ, ਤੁਸੀਂ ਮਾਲਕ ਹੋ, ਦਾਨੇ ਬੀਨੇ ਹੋ, ਸਿਆਣੇ ਹੋ, ਜੋ ਦਿਲ ਕਰਦਾ ਹੈ ਉਹ ਕਰੋ। ਕਈ ਵਾਰੀ ਮਨੁੱਖ ਨੂੰ ਜਦੋਂ ਕਿਸੇ ਤੋਂ ਸਲਾਹ ਪੁੱਛੇ ਤਾਂ ਜੇ ਤਾਂ ਉਹਦੇ ਭਾਗ ਚੰਗੇ ਹੋਣ, ਸਲਾਹਕਾਰ ਉਹੋ ਜਿਹਾ ਮਿਲ ਜਾਏ, ਭਲੇ ਕੰਮ ਵਾਲਾ, ਭਲੀ ਤਬੀਅਤ ਵਾਲਾ, ਚੰਗਾ ਮਸ਼ੀਰ, ਅਤੇ ਉਹ ਹੋਰ ਵੀ ਉਤਸ਼ਾਹ ਦੇ ਦਿੰਦਾ ਹੈ। ਪਰ ਕਈ ਵਾਰੀ ਇਨਸਾਨ ਦਾ ਮਨ ਭਲਾ ਕੰਮ ਕਰਨਾ ਚਾਹੁੰਦਾ ਹੈ ਅਤੇ ਕੋਲੋਂ ਹੀ ਕੋਈ ਸਾਥੀ ਉਸਨੂੰ ਰੋਕ ਦਿੰਦਾ ਹੈ, ਉਹਦੀ ਤਬੀਅਤ ਉੱਥੇ ਹੀ ਬੰਦ ਹੋ ਜਾਂਦੀ ਹੈ, ਰੁਕ ਜਾਂਦਾ ਹੈ। ਅਤੇ ਐਸੇ ਐਸੇ ਵੀ ਸਾਥੀ ਹੁੰਦੇ ਨੇ, ਦਰਅਸਲ ਉਹ ਸਾਥੀ ਨਹੀਂ ਹੈ, ਉਹ ਤਾਂ ਦੋਸ਼ੀ ਹੈ। ਗੁਰਬਾਣੀ ਅੰਦਰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਇਨਸਾਨ ਬਿਲੰਬ ਪਾਪੰ, ਬਿਲੰਬ ਨੇ ਦੇਰ ਕਰਨੀ, ਜੇ ਦੇਰ ਕਰਨੀ ਹੈ ਤਾਂ ਪਾਪ ਕਰਨ ਲੱਗਾ ਕਰ, ਹਾਲੇ ਵੀ ਅਟਕ ਜਾ, ਹਾਲੇ ਵੀ ਰੁਕ ਜਾ, ਅਜੇ ਵੀ ਠਹਿਰ ਜਾ, ਪਰ ਨਾ ਕਰ ਦੇਰ ਪੁੰਨ ਕਰਨ ਲੱਗਾ, ਧਰਮ ਕਰਨ ਲੱਗਾ, ਨੇਕੀ ਕਰਨ ਲੱਗਾ। ਬਿਲੰਬ ਪਾਪੰ ਨਹਿ ਬਿਲੰਬ ਧਰਮੰ, ਧਰਮ ਦੇ ਕੰਮ ਨੂੰ ਦੇਰ ਨਾ ਲਾ, ਜੇ ਤੇਰਾ ਚਿੱਤ ਕਰਦਾ ਹੈ ਦੇਰ ਲਾਉਣ ਨੂੰ ਤਾਂ ਪਾਪ ਤੋਂ ਦੇਰ ਲਾ ਦੇ। ਅਕਬਰ ਨੂੰ ਇਹਨਾਂ ਨੇ ਸਲਾਹ ਵੀ ਅੱਛੀ ਦਿੱਤੀ, ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਬੈਠੇ ਨੇ ਮਹਾਰਾਜ ਅਕਬਰ ਪ੍ਰਸ਼ਾਦ ਛਕਿਆ ਹੈ ਜੀ ਮਾਲਕ, ਛਕਿਆ ਹੈ। ਬਾਬੇ ਨਾਨਕ ਦੇ ਜਾਨਸ਼ੀਨ ਸ਼ਹਿਜ਼ਾਦਾ ਨਸ਼ੀਨ, ਤੇਰੇ ਲੰਗਰ ਵਿੱਚੋਂ ਪ੍ਰਸ਼ਾਦ ਛੱਕ ਕੇ ਆਇਆ ਹਾਂ, ਖਾਣਾ ਖਾ ਕੇ ਆਇਆ ਹਾਂ। ਅਤੇ ਫਿਰ ਯਾਦ ਰਹੇ ਅਕਬਰ ਅਤੇ ਇਹਦੇ ਕਰਮਚਾਰੀਆਂ ਦੇ ਦਿਲ ਵਿੱਚ ਇੱਕ ਖਿਆਲ ਆਇਆ ਸੀ ਕਿ ਜੇ ਗੁਰੂ ਅੰਤਰਜਾਮੀ ਹੈ ਅਤੇ ਆਪਣੇ ਥਾਲ ਵਿੱਚੋਂ ਸਾਨੂੰ ਜੋ ਆਪ ਰੋਜ਼ ਖਾਂਦੇ ਨੇ ਉਹ ਦੇਣ। ਸੰਗਤਾਂ ਵਾਸਤੇ ਤਾਂ ਸਤਿਗੁਰੂ ਜੀ ਬੜੇ ਅੱਛੇ ਅੱਛੇ ਪਦਾਰਥ ਤਿਆਰ ਕਰਵਾਉਂਦੇ ਸਨ, ਇਤਿਹਾਸ ਵਿੱਚ ਲਿਖਿਆ, ਲੇਕਿਨ ਆਪ ਇੱਦਾਂ ਦਾ ਰਿਚ ਖਾਣਾ ਨਹੀਂ ਸੀ ਖਾਂਦੇ, ਅਮੀਰਾਨਾ ਖੁਰਾਕ ਨਹੀਂ ਸੀ ਖਾਂਦੇ, ਆਪ ਸਿਮਰਨ ਭਜਨ ਵਿੱਚ ਲੱਗੇ। ਅਤੇ ਨਾਲੇ ਵਡੇਰੀ ਉਮਰ ਹੈ, ਸਿਆਣੇ ਕਹਿੰਦੇ ਨੇ, ਡਲਹੌਜ਼ੀ ਇੱਕ ਸਾਡੇ ਸੁਨੇਹੀ ਡਾਕਟਰ ਸਨ, ਜਾਂ ਡਾਕਟਰ ਸਾਹਿਬ ਸਨ, ਜਾਂ ਨਾਨਕ ਸਿੰਘ ਨਾਵਲਿਸਟ ਮਿਲੇ ਉੱਥੇ, ਕੀਰਤਨ ਸੁਣਾਉਂਦੇ ਸਨ ਡਲਹੌਜ਼ੀ, ਉਹਨਾਂ ਨਾਲ ਟੁਰਨ ਦਾ ਇਤਫਾਕ ਹੋਇਆ। ਸਿਆਣਿਆਂ ਦੀ ਕੋਈ ਕੋਈ ਗੱਲ ਥਾਂ ਕਰ ਜਾਂਦੀ ਹੈ, ਅਤੇ ਕੋਈ ਖਾਣ ਪੀਣ 'ਤੇ ਮਸਲਾ ਚੱਲ ਰਿਹਾ ਸੀ ਵਿਚਾਰ। ਉਹ ਕਹਿਣ ਲੱਗੇ, ਭਾਈ ਜੀ 40 ਸਾਲ ਤੱਕ ਬੰਦਾ ਖਾਣ ਪੀਣ ਵੱਲ ਇੱਦਾਂ ਦਾ ਧਿਆਨ ਦੇਵੇ, ਜੋ ਦਿਲ ਕਰੇ ਉਹ ਖਾ ਲੈ, ਲੇਕਿਨ 40 ਤੋਂ ਬਾਅਦ ਜਦੋਂ ਇੱਕ ਦਿਨ ਵੀ ਹੋ ਜਾਏ ਤਾਂ ਜੋ ਹਜ਼ਮ ਹੁੰਦਾ ਹੈ ਉਹ ਖਾਣਾ ਚਾਹੀਦਾ। 40 ਵਰ੍ਹਿਆਂ ਤਾਂ ਕਈ ਵਾਰੀ ਵੱਧ ਘੱਟ ਵੀ ਹਜ਼ਮ ਹੋ ਜਾਂਦਾ, 40 ਤੋਂ ਬਾਅਦ ਐਸਾ ਨਹੀਂ ਹੁੰਦਾ। ਫਿਰ ਉਹਨਾਂ ਕਿਹਾ, ਕਈ ਵਾਰੀ 40 ਵਰ੍ਹੇ ਤੋਂ ਬਾਅਦ ਇੱਕ ਐਸਾ ਰੋਗ ਲੱਗਦਾ ਹੈ ਬੰਦੇ ਨੂੰ ਜੋ ਨਾਲ ਹੀ ਨਿਭਦਾ ਹੈ। ਗੁਰੂ ਸਾਹਿਬ ਜੀ ਨੇ ਵੀ ਆਖਿਆ, 40 ਸੀ ਪੁਰ ਹੋਏ, ਮਨੁੱਖ ਇੱਥੇ ਤੱਕ ਪੂਰਾ ਹੋ ਜਾਂਦਾ ਹੈ, 85 ਪੱਕ ਖਿਸੇ, ਫਿਰ ਪੈਰ ਥਿੜਕਦੇ ਨੇ, ਅਤੇ 60 ਕੇ ਬੁਢੇਪਾ ਆਵੇ। ਤੋ ਡਾ ਸਰਦਾਰ ਨਾਨਕ ਸਿੰਘ ਜੀ ਨਾਵਲਿਸਟ ਜੋ ਪ੍ਰਭਪੁਰ ਪਿਆਨਾ ਕਰ ਗਏ ਨੇ, ਉਹਨਾਂ ਦੀ ਗੱਲ ਹੈ। ਗੁਰੂ ਸਾਹਿਬ ਜੀ ਵਡੇਰੀ ਉਮਰ ਦੇ ਨੇ, ਸੋਚ ਸਮਝ ਕੇ ਖਾਂਦੇ ਨੇ। ਕਈ ਵਾਰੀ ਇਹ ਭੁਲੇਖਾ ਹੁੰਦਾ ਕਿ ਵੱਡੀ ਉਮਰ ਵਿੱਚ ਵੱਧ ਖਾਈਏ ਅਤੇ ਅਮੀਰਾਨਾ ਖੁਰਾਕ ਖਾਈਏ, ਸ਼ਾਇਦ ਮੁੜ ਕੇ ਉਹ ਪਿਛਲੇ ਦਿਨ ਆ ਜਾਣ, ਤਾਂ ਇਹ ਸਮਾਂ ਆਪਣੇ ਨਾਲ ਵੈਰ ਕਰਨ ਵਾਲੀ ਬਾਤ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਲਿਖਿਆ ਹੈ ਕਿ ਅਲੂਣਾ ਔਰਗਾ ਖਾਂਦੇ ਨੇ, ਅਲੂਣੀ ਜਿਹੀ ਵਿਲੂਣੀ ਜਿਹੀ ਸਬਜ਼ੀ ਖਾਂਦੇ ਨੇ। ਅਤੇ ਜਿਸ ਵੇਲੇ ਅਕਬਰ ਨੂੰ ਮਹਾਰਾਜ ਨੇ ਭੇਜੀ, ਬਾਟਾ ਭਰ ਕੇ ਭੇਜਿਆ, ਉਹਨੇ ਆਪਣੇ ਕਰਮਚਾਰੀਆਂ ਨਾਲ ਵੀ ਖਾਇਆ, ਅਤੇ ਕਹਿੰਦੇ ਨੇ ਕਿ ਉਹਨੂੰ ਸ਼ਾਹੀ ਤੁਆਮਾਂ ਵਿੱਚੋਂ ਐਡਾ ਸਵਾਦ ਨਹੀਂ ਸੀ ਆਇਆ ਜਿਤਨਾ ਗੁਰੂ ਮਹਾਰਾਜ ਦੇ ਦਿੱਤੇ ਹੋਏ ਭੋਜਨ ਵਿੱਚੋਂ, ਖੁਰਾਕ ਵਿੱਚੋਂ ਆਇਆ। ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ ਅਤੇ ਖਲੋ ਗਿਆ ਅਕਬਰ। ਮਹਾਰਾਜ ਨੇ ਕਿਹਾ, ਅਕਬਰ, ਸ਼ਾਹੇ ਹਿੰਦ, ਹਿੰਦ ਪਤੀ, ਕੋਈ ਗੱਲ ਹੈ? ਤੇਰਾ ਖਲੋਣਾ ਬੇਮਾਨੀ ਨਹੀਂ? ਤੂੰ ਪੜ੍ਹਿਆ ਲਿਖਿਆ ਸਿਆਣਾ ਬੰਦਾ ਹੈ ਅਤੇ ਤੂੰ ਬੇਮਾਨੀ ਨਹੀਂ ਖਲੋਤਾ, ਕੀ ਗੱਲ ਹੈ? ਆਖਣ ਲੱਗਾ, ਗੁਰੂ ਨਾਨਕ ਦੇ ਸ਼ਹਿਜਾਦਾ ਨਸ਼ੀ ਜਾਨਸ਼ੀ ਗੁਰਗੱਦੀ ਦੇ ਮਾਲਕ ਅਮਰਦਾਸ ਜੀ, ਉਹ ਆਪ ਦੇ ਦਰਦ ਘਰ ਦੀ ਮਰਿਆਦਾ ਵੇਖ ਕੇ, ਤੌਰ ਤਰੀਕਾ ਵੇਖ ਕੇ, ਹਰ ਬਣੀ ਨੂੰ ਇਨਸਾਨ ਨਾਲ ਪਿਆਰ ਹੁੰਦਾ ਵੇਖ ਕੇ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਵਿਸ ਮੀਨ ਵਿਸ਼ਵ ਸੰਸਾਰ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਤੁਸੀਂ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਵੇਖਦੇ ਹੋ ਅਤੇ ਬੜੇ ਪਿਆਰ ਦੇ ਹੋ, ਕੋਈ ਅਮੀਰ ਗਰੀਬ ਕੈਸਾ ਬੰਦਾ ਆਵੇ ਸਭ ਨੂੰ ਇੱਕੋ ਜਿਹਾ ਪ੍ਰਸ਼ਾਦ, ਕੋਈ ਕਿਸੇ ਖਿਆਲ ਦਾ ਆਵੇ ਸਭ ਨੂੰ ਆਲਮਗੀਰ ਸੱਚਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਸਦੇ ਹੋ, ਗੁਰੂ ਕੀ ਬਾਣੀ ਦੱਸਦੇ ਹੋ। ਉਦੋਂ ਤਾਂ ਗੁਰੂ ਗ੍ਰੰਥ ਸਾਹਿਬ ਹਾਲੇ ਇਸ ਸ਼ਕਲ ਵਿੱਚ ਨਹੀਂ ਸਨ, ਪੋਥੀ ਦੇ ਰੂਪ ਵਿੱਚ ਸਨ ਜਾਂ ਕਿਤਾਬੀ ਰੂਪ ਵਿੱਚ ਸਨ। ਕੋਈ ਘਬਰਾ ਨਾ ਜਾਇਓ ਕਿ ਮੈਂ ਕਿਤਾਬ ਕਹਿਤਾ ਹੈ, ਪਹਿਲੇ ਬਾਣੀ ਕਿਤਾਬ ਰੂਪ ਵਿੱਚ ਸੀ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਆਸਾ ਐਨ ਸਵਾਦ ਅਲਫ, ਅਰਬੀ ਦਾ ਲਫਜ਼ ਹੈ ਜੋ ਮੈਨੇ ਛੱਟੀ ਸੋਟਾ ਬੱਲਮ। ਗੁਰੂ ਨਾਨਕ ਦੇਵ ਜਦੋਂ ਮੱਕੇ ਨੂੰ ਗਏ ਤਾਂ ਇੱਕ ਬੱਲਮ ਸੋਟਾ ਵੀ ਉਹਨਾਂ ਕੋਲ ਸੀ, ਆਸਾ ਹੱਥ ਅਤੇ ਕਿਤਾਬ ਕੱਛ। ਗੁਰਬਾਣੀ ਦੇ ਕੁਝ ਸ਼ਬਦ ਲਿਖੇ ਹੋਏ ਸੀ, ਉਹਨਾਂ ਨੂੰ ਭਾਈ ਗੁਰਦਾਸ ਜੀ ਨੇ ਕਿਤਾਬ ਕਿਹਾ ਜੋ ਗੁਰੂ ਸਾਹਿਬ ਜੀ ਜਾਣਦੇ ਲੈ ਗਏ ਸਨ, ਤਾਂ ਦਾਸ ਨੇ ਵੀ ਕਿਤਾਬ ਹੀ ਆਖਿਆ। ਤੋ ਪੋਥੀ ਜਾਂ ਕਿਤਾਬ ਜੋ ਤੁਸੀਂ ਪੜ੍ਹ ਕੇ ਸੁਣਾਉਂਦੇ ਹੋ, ਸਭ ਨੂੰ ਧੂਪ ਆਉਂਦੀ ਹੈ, ਅਤੇ ਗ੍ਰਿਸਤ ਵਿੱਚ ਰਹਿੰਦੇ ਹਾਂ, ਰਾਜ ਭਾਗ ਕਰਦੇ ਹਾਂ, ਸਰਵਿਸ ਕਰਦੇ ਹਾਂ, ਕੰਮ ਕਰਦੇ ਹਾਂ, ਬੰਦਾ ਅੱਲਾ ਨੂੰ ਅੱਲਾ ਨੂੰ ਜਿੱਤ ਸਕਦਾ ਹੈ, ਉਹਦਾ ਪਿਆਰ ਹਾਸਲ ਕਰ ਸਕਦਾ ਹੈ, ਉਹਦੇ ਦਰ ਉੱਤੇ ਮਨਜ਼ੂਰ ਹੋ ਸਕਦਾ, ਮੈਂ ਪ੍ਰਭਾਵਿਤ ਹੋਇਆ ਹਾਂ, ਮੈਂ ਸੇਵਾ ਕਰਨੀ ਚਾਹੁੰਦਾ। ਗੁਰੂ ਸਾਹਿਬ ਜੀ ਚੁੱਪ ਰਹੇ ਅਤੇ ਸੇਵਾ ਵਾਸਤੇ ਅਕਬਰ ਨੇ ਇੱਕ ਕਾਗਜ਼ ਉੱਤੇ ਸਾਈਨ ਕਰ ਦਿੱਤੇ ਅਤੇ ਆਪਣੇ ਕਰਮਚਾਰੀਆਂ ਨੂੰ ਕਹਿ ਕੇ ਕਹਿਣ ਲੱਗਾ ਵੀ 12 ਪਿੰਡ ਅੰਮ੍ਰਿਤਸਰ ਦੇ ਨਾਲ ਲੱਗਦੇ ਗੁਰੂ ਕੇ ਲੰਗਰ ਦੇ ਨਾਂ ਲਵਾ ਦੇਈਏ, ਇਹਦੇ ਨਾਲੋਂ ਚੰਗਾ ਮੈਨੂੰ ਦਾਨ ਲਈ ਕੋਈ ਥਾਂ ਨਹੀਂ ਦਿਸ ਰਹੀ। ਮਹਾਰਾਜ ਦੇ ਚਰਨਾਂ ਵਿੱਚ ਪਟਾ ਰੱਖਿਆ, ਇਹ ਲਿਖਤ ਰੱਖੀ, ਸਾਈਨ ਕੀਤੀ ਹੋਈ, ਅਤੇ ਸੱਚੇ ਪਾਤਸ਼ਾਹ ਨੇ ਕਿਹਾ, ਅਕਬਰ ਚੱਕ ਲੈ, ਅਸੀਂ ਫਕੀਰ ਆਦਮੀ ਕਿੱਧਰ ਇਹਦਾ ਪ੍ਰਬੰਧ ਕਰਾਂਗੇ, ਇਹ ਜੋ ਲੰਗਰ ਚੱਲਦੇ ਨੇ ਇਹ ਤੇਰੀਆਂ ਪਟਿਆਂ ਨਾਲ ਨਹੀਂ ਚੱਲਣੇ, ਨਵਾਬਾਂ ਦੀ ਮਦਦ ਨਾਲ ਨਹੀਂ ਚੱਲਣੇ, ਇਹ ਤਾਂ ਕਿਰਤੀਆਂ ਦੇ ਬੋਝੇ ਵਿੱਚ ਗੁਰੂ ਬਰਕਤਾਂ ਪਾਉਂਦਾ ਹੈ, ਇਹ ਤਾਂ ਕਿਸੇ ਦਾ ਟਕਾ ਵੀ ਬਹੁਤ ਵੱਡਾ ਹੈ, ਕਿਸੇ ਦਾ ਪੈਸਾ ਵੀ ਵੱਡਾ ਹੈ, ਉਹਦੀਆਂ ਬਰਕਤਾਂ ਨਾਲ ਇਹ ਵਰ੍ਹਿਆਂ ਤੋਂ ਲੰਗਰ ਚੱਲ ਰਹੇ ਨੇ, ਸੈਂਕੜੇ ਨਹੀਂ ਹਜ਼ਾਰਾਂ ਲੋਕ ਆ ਕੇ ਛਕਦੇ ਨੇ। ਅਤੇ ਇੱਕ ਹੋਰ ਵੀ ਗੱਲ ਹੈ, ਅਸੀਂ ਰੋਜ਼ ਦੀ ਰੋਜ਼ ਭਾਂਡੇ ਮੂੰਹ 'ਤੇ ਮਾਰ ਦਿੰਦੇ ਹਾਂ, ਜੋ ਬਚ ਜਾਂਦਾ ਹੈ ਵਿਆਸਾ ਵਿੱਚ ਮੱਛੀਆਂ ਨੂੰ ਪਾਏ ਆਉਂਦੇ ਹਾਂ, ਇਹ ਤੇਰੇ ਪਟਿਆਂ ਦੀ ਲੋੜ ਨਹੀਂ, ਕਿਸੇ ਹੋਰ ਦੁਨੀਆਦਾਰ ਨੂੰ ਦੇ ਜਿਹੜਾ ਲੋਚਦਾ ਹੋਵੇ ਕਿ ਮੇਰੇ ਕੋਲ ਹੁਣ ਇੱਕ ਖੇਤ ਹੈ ਅਤੇ ਨਾਲ ਦਾ ਵੀ ਨਾਲ ਰਲ ਜਾਏ ਅਤੇ ਫਲਾਨੇ ਦਾ ਵੀ ਰਲ ਜਾਏ, ਜਿਹਦੀ ਇੱਦਾਂ ਦੀ ਵਿਰਤੀ ਹੁੰਦੀ ਉਹ ਦੇਖਦਾ ਕਿ ਫਲਾਨਾ ਹਾਲੇ ਮਰਿਆ ਕਿਉਂ ਨਹੀਂ, ਉਹਦੀ ਜ਼ਮੀਨ ਸਾਨੂੰ ਆਉਣੀ ਹੈ। ਮਨੁੱਖ ਡਿੱਗਦਾ ਵੀ ਇੱਦਾਂ ਅਤੇ ਹੱਦ ਮੁਕਾ ਦਿੰਦਾ। ਤੋ ਖੈਰ, ਅਕਬਰ ਤੂੰ ਇਹ ਚੱਕ ਲੈ। ਅਕਬਰ ਬਾਦਸ਼ਾਹ ਤਾਂ ਖਾਮੋਸ਼ ਹੋ ਗਿਆ ਅਤੇ ਇਹਨਾਂ ਦੇ ਕਰਮਚਾਰੀਆਂ ਨੇ ਗੱਲ ਵਿੱਚ ਪੱਲਾ ਪਾ ਕੇ ਆਖਿਆ, ਗੁਰੂ ਅਮਰਦਾਸ ਮਹਾਰਾਜ, ਤੁਸੀਂ ਮਾਲਕ ਹੋ ਲਓ ਲੱਖ ਦੇ ਦਿਨ ਦੁਨੀਆ ਦੇ, ਅੱਲਾ ਦੇ ਦਰ ਉੱਤੇ ਤੁਹਾਡੀਆਂ ਮਨਜ਼ੂਰੀਆਂ ਨੇ, ਜੋ ਤੁਸੀਂ ਚਾਹੋ ਕਰ ਸਕਦੇ ਹੋ, ਅਤੇ ਸ਼ਹਿਨਸ਼ਾਹ ਦੀ ਇਹ ਦਿਲੀ ਸੱਧਰ ਹੈ, ਦਿਲੀ ਆਰਜ਼ੂ ਹੈ, ਕਿਸੇ ਦੀ ਸੱਧਰ ਪੂਰੀ ਕਰ ਦੇਣੀ ਵੀ ਆਪ ਜੀ ਦੀ ਵਡਿਆਈ ਹੋਵੇਗੀ। ਮਹਾਰਾਜ ਨੇ ਕਿਹਾ, ਲੰਗਰ ਦੇ ਨਾਂ ਤਾਂ ਮੈਂ ਗੁਰੂ ਕੀਆਂ ਸੰਗਤਾਂ ਲਿਆ ਰਹੀਆਂ ਨੇ, ਸਭ ਕੁਝ ਠੀਕ ਹੈ, ਪਰ ਫਿਰ ਅਕਬਰ ਨੇ ਕਿਹਾ, ਮਹਾਰਾਜ, ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਮੈਂ ਤੁਹਾਡੀ ਪੁੱਤਰੀ ਬੀਬੀ ਭਾਨੀ ਦੇ ਨਾਂ ਜਾਂ ਤੁਹਾਡੇ ਦਾਮਾਦ ਸ਼੍ਰੀ ਰਾਮਦਾਸ ਜੀ ਦੇ ਨਾਂ ਇਹ ਜ਼ਮੀਨ ਲਾਉਂਦਾ ਹਾਂ। ਇਤਿਹਾਸ ਵਿੱਚ ਇੱਦਾਂ ਵੀ ਆਉਂਦਾ ਅਤੇ ਗੁਰੂ ਸਾਹਿਬ ਜੀ ਦੇ ਮਹਿਮਾਨ ਬੀਬੀ ਭਾਨੀ ਦੇ ਸਾਈਂ ਦੇ ਨਾਂ ਰਾਮਦਾਸ ਜੀ ਦੇ ਨਾਂ ਇਹ 12 ਪਿੰਡ ਦਾ ਪਟਾ ਲਾ ਦਿੱਤਾ। ਖੈਰ ਉਹ ਸਭ ਕੁਛ ਗੁਰੂ ਕਰਦਾ ਸੀ ਜੋ ਅੱਜ ਤੱਕ ਝਬਾਲ ਦੇ ਇਲਾਕੇ ਦੀ ਜ਼ਮੀਨ ਹੈ ਜਿੱਥੇ ਬਾਬਾ ਬੁੱਢਾ ਭਾਈ ਬੁੱਢਾ ਜੀ ਉੱਥੇ ਰਹਿ ਕੇ ਸੇਵਾ ਕਰਦੇ ਸਨ। ਬਹੁਤ ਹੀ ਆਲੀਸ਼ਾਨ ਗੁਰਦੁਆਰਾ ਉੱਥੇ ਹੈ। ਇਉਂ ਅਕਬਰ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛੱਕ ਕੇ ਅਤੇ ਸ਼ਬਦ ਦਾ ਪ੍ਰਸ਼ਾਦ ਲੈ ਕੇ ਐਡਾ ਪ੍ਰਭਾਵਿਤ ਹੋਇਆ, ਅਕਬਰ ਦਾ ਨਾਂ ਵੀ ਹੁਣ ਤੱਕ ਜ਼ਿੰਦਾ ਹੀ ਹੈ। ਦੋ ਸਤ ਸਿੰਘ ਜੀ, ਥੋੜ੍ਹੇ ਹੀ ਦਿਨਾਂ ਬਾਅਦ ਅਕਬਰ ਦੀ ਇਹ ਗੱਲ ਤਾਂ ਸਾਰੇ ਦੇਸ਼ ਵਿੱਚ ਧੁੰਮ ਗਈ ਅਤੇ ਗੁਰੂ ਅਮਰਦਾਸ ਮਹਾਰਾਜ ਨਾਲ ਉਹਨੇ ਇੱਦਾਂ ਸੇਵਾ ਕੀਤੀ, ਪਿਆਰ ਕੀਤਾ ਹੈ। ਅਤੇ ਥੋੜ੍ਹੇ ਦਿਨਾਂ ਬਾਅਦ ਇੱਕ ਮਸ਼ਹੂਰੋ ਮਾਰੂਫ ਕਾਤਲ ਗੁਰੂ ਦੇ ਚਰਨਾਂ ਵਿੱਚ ਆਇਆ, ਜਿਹਦੀ ਅਸਾਂ ਕੱਲ੍ਹ ਗੱਲ ਸੁਣੀ ਹੈ। ਅਤੇ ਮਹਾਰਾਜ ਦੇ ਚਰਨਾਂ ਵਿੱਚ ਇਹ ਵੀ ਗੱਲ ਪੱਲਾ ਪਾ ਕੇ ਖਲੋਤਾ, ਗੁਰੂ ਕੇ ਦਰਬਾਰ ਵਿੱਚ ਇੱਕ ਬਹੁਤ ਵੱਡਾ ਕਾਤਲ ਜਿਹਦਾ ਨਾਂ ਲੈ ਕੇ ਲੋਕ ਡਰਦੇ ਨੇ ਉਹ ਆਇਆ ਹੋਇਆ। ਇਹ ਖਬਰ ਵੀ ਕੰਨੋ ਕੰਨੀ ਮੋਢਿਆਂ 'ਤੇ ਚੜ੍ਹ ਕੇ ਇੱਕ ਤੋਂ ਦੂਜੇ ਇਹ ਵੀ ਜੰਗਲ ਦੀ ਅੱਗ ਵਾਂਗੂ ਫੈਲ ਗਏ। ਪੁਲਿਸ ਇੱਥੇ ਪਹੁੰਚੀ ਲੇਕਿਨ ਕਿਸੇ ਦੀ ਜ਼ਰੂਰਤ ਨਾ ਪਵੇ ਗੁਰੂ ਅਮਰਦਾਸ ਮਹਾਰਾਜ ਨੂੰ ਇਹ ਕਹਿਣ ਕਿ ਇਹ ਕਾਤਲ ਜੋ ਦਰਕਾਰ ਹੈ, ਹਕੂਮਤ ਨੂੰ ਇਹਦੇ ਉੱਤੇ ਬੜੇ ਕੇਸ ਨੇ, ਬੜੇ ਕਤਲ ਨੇ, ਅਤੇ ਇਹ ਬੜਾ ਡਾਕੂ ਹੈ, ਇਹ ਸਾਨੂੰ ਫੜਾ ਦਿਓ, ਕਿਉਂਕਿ ਅਕਬਰ ਮਹਾਰਾਜ ਦਾ ਸੇਵਾਦਾਰ ਬਣਿਆ ਹੋਇਆ, ਕਿਸੇ ਦੀ ਜ਼ਰੂਰਤ ਨਾ ਪਈ। ਇਹਨਾਂ ਦੇਖਿਆ ਕਿ ਮੇਰਾ ਕਾਤਲ ਤਾਂ ਇੱਥੇ ਹੈ, ਲੋਕ ਚਲੇ ਗਏ। ਤੋ ਖੈਰ ਫਿਰ ਬਾਅਦ ਵਿੱਚ ਕੀ ਹੋਇਆ, ਗੁਰੂ ਮਹਾਰਾਜ ਨੇ ਭਰੇ ਦੀਵਾਨ ਵਿੱਚ ਪੁੱਛਿਆ, ਮੇਰਿਆ ਮੇਰੀਆਂ ਸੰਗਤਾਂ ਆ ਰਹੀਆਂ ਸਨ ਦੀਵਾਨ ਸੁਣਨ ਵਾਸਤੇ, ਅਤੇ ਆਉਂਦਿਆਂ ਆਉਂਦਿਆਂ ਉਹਨਾਂ ਨੂੰ ਸੇਵਾ ਮਿਲ ਗਈ। ਸੇਵਾ ਹੀ ਦੱਸ ਦਿਨ, ਦਰਿਆ ਵਿੱਚ ਤੂੰ ਛਾਲ ਮਾਰੀ, ਉਹਨਾਂ ਤੈਨੂੰ ਡੁੱਬੇ ਉਹਨੂੰ ਬਚਾ ਲਿਆ, ਇੱਥੇ ਲੈ ਹੁਣ ਤੂੰ ਬਚ ਗਿਓ। ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਉਹ ਵੀ ਬੜੇ ਪੁੰਨਾਂ ਦੇ ਭਾਗੀ ਹੋਏ ਨੇ, ਉਹਨਾਂ ਨੇ ਪੁੰਨਵਾਨਾਂ ਵੱਲ ਕੰਮ ਵਾਲਾ ਕੰਮ ਕੀਤਾ ਹੈ। ਪਰ ਮੈਂ ਤੈਨੂੰ ਪੁੱਛਦਾ ਹਾਂ, ਗੁਰਬਾਣੀ ਵਿੱਚ ਆਉਂਦਾ ਹੈ ਗੁਰਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਏ। ਇਹ ਨਰ ਨਾਰਾਇਣੀ ਦੇਹ ਜਿਸ ਨੂੰ ਦੇਵੀ ਦੇਵਤੇ ਵੀ ਲੋਚਦੇ ਨੇ, ਇਹ ਗੁਰੂ ਦੀ ਸੇਵਾ ਅਤੇ ਨਾਮ ਜਪਣ ਲਈ ਮਿਲੀ ਹੈ, ਭਗਤੀ ਦੀ ਕਮਾਈ ਕਰਨ ਲਈ ਮਿਲੀ ਹੈ। ਕਈਆਂ ਦਾ ਇਹ ਕਈ ਇਹ ਵੀ ਅਰਥ ਲਾਉਂਦੇ ਨੇ ਵੀ ਪਹਿਲਾਂ ਇਹਨੇ ਗੁਰੂ ਦੀ ਸੇਵਾ ਕੀਤੀ ਅਤੇ ਕਮਾਈ ਕੀਤੀ ਤਾਂ ਇਹ ਦੇਹ ਪ੍ਰਾਪਤ ਹੋਈ ਹੈ। ਪਰ ਦਾਸ ਨੂੰ ਜਿਨ੍ਹਾਂ ਨੇ ਅਰਥ ਜਿੰਨਾ ਕੁ ਮੈਂ ਭੁੱਲ ਗਿਆ, ਬਹੁਤ ਕੋਈ ਕੋਈ ਗੱਲ ਯਾਦ ਰਹਿ ਗਈ ਦੱਸਣ ਵਾਲਿਆਂ ਦੀ, ਉਹਨਾਂ ਕਿਹਾ ਇਹਦਾ ਸਹੀ ਅਰਥ ਇੱਦਾਂ ਬਣਦਾ, ਇਹ ਮਾਨਸ ਦੇ ਕਾਹਦੇ ਲਈ ਮਿਲੀ ਹੈ, ਵਿਸ਼ੇ ਵਿਕਾਰਾਂ ਲਈ ਨਹੀਂ, ਠੱਗ ਠਗੌਰੀ ਲਈ ਨਹੀਂ, ਗੁਰਸੇਵਾ ਅਤੇ ਭਗਤ ਕਮਾਈ ਦੋ ਕੰਮਾਂ ਲਈ ਮਿਲੀ ਹੈ। ਗੁਰੂ ਦੀ ਸੇਵਾ ਕਰਨ ਲਈ, ਗੁਰੂ ਦੀ ਸੇਵਾ ਰੱਬ ਦੀ ਸੇਵਾ ਜੱਗ ਦੀ ਸੇਵਾ ਹੀ ਹੋਇਆ ਕਰਦੀ ਹੈ। ਕਰੋ ਮਿਹਰਬਾਨੀ ਤੁਮ ਅਹਿਲੇ ਜ਼ਮੀਂ ਪਰ, ਇੱਕ ਉਰਦੂ ਦਾ ਸ਼ੇਰ ਯਾਦ ਆਇਆ, ਕਰੋ ਮਿਹਰਬਾਨੀ ਤੁਮ ਅਹਿਲੇ ਜ਼ਮੀਂ ਪਰ, ਖੁਦਾ ਮਿਹਰਬਾਨ ਹੋਗਾ ਅਰਸ਼ੇ ਬਰੀ ਪਰ। ਤੋ ਇਹ ਲੋਕਾਈ ਦੀ ਸੇਵਾ ਹੀ ਪਰਮੇਸ਼ਰ ਦੀ ਸੇਵਾ ਹੋਇਆ ਕਰਦੀ ਹੈ। ਤੋ ਮਹਾਰਾਜ ਨੇ ਕਿਹਾ ਹੈ ਕਿ ਗੁਰਸੇਵਾ ਅਤੇ ਭਗਤ ਕਮਾਈ, ਅਤੇ ਦੂਜੇ ਭਗਤੀ ਦੀ ਕਮਾਈ ਕਰਨ ਲਈ ਮਿਲੀ ਆ। ਪਰ ਮੇਰਿਆ ਤੂੰ ਇਹਨੂੰ ਭੰਗ ਦੇ ਪਹਾੜੇ ਦੇਖ ਰਿਹਾ ਸਾਂ, ਰੋੜ ਰਿਹਾ ਸਾਂ, ਡੁੱਬ ਰਿਹਾ ਸਾਂ, ਐਸਾ ਕਿਉਂ ਹੈ? ਗਲ ਵਿੱਚ ਪੱਲਾ ਪਾ ਕੇ ਗਿੜਗਿੜਾ ਕੇ ਡਿੱਗਿਆ ਚਰਨਾਂ 'ਤੇ। ਮਹਾਰਾਜ ਨੇ ਥਾਪੜਾ ਦੇ ਕੇ ਕਿਹਾ, ਖੜਾ ਹੋ ਉੱਠ ਕੇ, ਕੀ ਗੱਲ ਹੈ, ਡੁੱਬ ਕਿਉਂ ਰਿਹਾ ਸਾਂ, ਆਤਮ ਘਾਤ ਕਿਉਂ ਕਰ ਰਿਹਾ ਸਾਂ? ਗੁਰੂ ਦੇ ਦਰਬਾਰੇ, ਗੁਰੂ ਦੇ ਬਚਨਾਂ ਅਨੁਸਾਰ, ਗੁਰੂ ਦੇ ਕੋਲ ਸਭ ਤੋਂ ਵੱਡਾ ਉਹ ਪਾਪੀ ਹੈ ਜੋ ਆਤਮਘਾਤੀ ਹੈ। ਆਤਮਘਾਤੀ ਜਗਤ ਕਸਾਈ ਗੁਰਵਾਕ ਹੈ। ਤੂੰ ਆਪਣੀ ਆਤਮਾ ਦਾ ਕਿਉਂ ਘਾਤ ਕਰ ਰਿਹਾ ਸੈਂ? ਇਹਨੇ ਇਹਦੇ ਨੈਣ ਭਰ ਗਏ, ਇਹਦਾ ਗਲਾ ਭਰ ਗਿਆ, ਘਗਿਆ ਗਿਆ, ਬੋਲਣਾ ਹੋਵੇ। ਗੁਰੂ ਅਮਰਦਾਸ ਮਹਾਰਾਜ ਰਮਜ਼ਾਂ ਦੇ ਮਾਲਕ ਸਮਝ ਗਏ, ਅੰਦਰ ਦੁੱਖ ਹੈ ਕੋਈ, ਬਾਹਰੋਂ ਜਵਾਨ ਬੜਾ ਹੈ, ਕਾਇਆ ਬੜੀ ਨਰੋਈ ਹੈ, ਕੱਪੜੇ ਬੜੇ ਸੋਹਣੇ ਨੇ, ਹੈਂ ਸਰੂ ਜਿੱਡਾ ਕਰਦੇ, ਪਰ ਜਦੋਂ ਸਤਿਗੁਰਾਂ ਨੇ ਕਿਹਾ ਆਤਮ ਘਾਤ ਕਿਉਂ ਕਰਦਾ ਸੈਂ, ਅਤੇ ਮੇਰਾ ਰੋ ਪਿਆ ਜਿਹੜਾ ਸਾਰੀ ਜ਼ਿੰਦਗੀ ਲੋਕਾਂ ਨੂੰ ਰੋਂਦਾ ਰਿਹਾ ਸੀ, ਕਿਸੇ ਨੂੰ ਲੁੱਟ ਕੇ, ਕਿਸੇ ਨੂੰ ਦੁਖੀ ਕਰਕੇ, ਕਿਸੇ ਨੂੰ ਆਪਣੀ ਜਵਾਨੀ ਦੇ ਜ਼ੋਰ ਨਾਲ, ਕਿਸੇ ਨੂੰ ਆਪਣੇ ਬਦਮਾਸ਼ਾਂ ਸਾਥੀਆਂ ਦੇ ਜ਼ੋਰ ਨਾਲ, ਕਿਸੇ ਨੂੰ ਤੇਗ ਦੇ ਜ਼ੋਰ ਨਾਲ, ਜੋ ਦੁਨੀਆ ਨੂੰ ਰੋਂਦਾ ਰਿਹਾ ਸੀ, ਸੱਚੀ ਬਾਰਗਾਹ ਵਿੱਚ ਆ ਕੇ ਗੁਰੂ ਅਮਰਦਾਸ ਦੇ ਸਾਹਮਣੇ ਆਪ ਰੋ ਰਿਹਾ ਹੈ। ਕਾਰਨ ਕੀ ਹੈ? ਕਈ ਕਿਸੇ ਸਿਆਣੇ ਦੇ ਕੋਲ ਕਈ ਵਾਰੀ ਬੈਠੀਏ ਅਤੇ ਉੱਥੇ ਝੂਠ ਨਹੀਂ ਬੋਲ ਹੁੰਦਾ, ਜਿਹੜਾ ਬੜਾ ਹੀ ਪਰਪੱਕ ਹੋਵੇ ਬੰਦਾ ਉਹ ਵੀ ਉੱਥੇ ਸੱਚ ਬੋਲ ਜਾਂਦਾ ਹੈ। ਤੇ ਗੁਰੂ ਮਹਾਰਾਜ ਕਹਿੰਦੇ ਨੇ ਇਹ ਡਰ ਐਸਾ ਹੈ ਇੱਥੇ ਸੱਚਾ ਹੀ ਸੱਚ ਨਿਬੜੇ, ਇੱਥੇ ਉੱਥੇ ਸੱਚਾ ਹੀ ਸੱਚ ਨਿਬੜੇ, ਕਿਉਂ ਵੱਖ ਕੱਢੇ ਜਜਮਾਲਿਆ। ਤਾਂ ਗੁਰੂ ਮਹਾਰਾਜ ਦੇ ਸਾਹਮਣੇ ਮੇਰਾ ਰੋ ਰਿਹਾ ਹੈ, ਸਤਿਗੁਰਾਂ ਨੇ ਜਾਂਚ ਲਿਆ ਕੋਈ ਅੰਦਰ ਦੁੱਖ ਹੈ, ਕੋਈ ਅੰਦਰੋਂ ਔਖ ਹੈ। ਮਹਾਰਾਜ ਨੇ ਬਹੁਤ ਹੀ ਪਿਆਰ ਦਿੱਤਾ, ਪਿਆਰ ਦੇਣ ਦੀ ਦੇਰ ਸੀ, ਇਹ ਫੁੱਟ ਫੁੱਟ ਰੋਇਆ। ਇੱਕ ਉਰਦੂ ਦੇ ਸਿਆਣੇ ਲਿਖਾਰੀ ਨੇ ਗੱਲ ਆਖੀ ਹੈ ਵੀ ਕਈ ਵਾਰੀ ਮਨੁੱਖ ਦਾ ਮਨ ਇਵੇਂ ਭਰਿਆ ਹੋਇਆ ਹੁੰਦਾ ਹੈ, ਪਿਲ ਪਿਲ ਕਰਦਾ ਹੈ ਕਿ ਉਹਨੂੰ ਕੋਈ ਹੱਥ ਲਾਵੇ, ਮਾੜਾ ਜਿਹਾ ਹੱਥ ਲਾਵੇ ਅਤੇ ਉਹ ਫਿਸ ਹੀ ਜਾਂਦਾ ਹੈ। ਇਵੇਂ ਕਈ ਵਾਰੀ ਹਮਦਰਦੀ ਵਿੱਚ ਵੀ ਹੁੰਦਾ ਹੈ, ਮੁਹੱਬਤ ਮੇਂ ਕਭੀ ਐਸੀ ਵੀ ਹਾਲਤ ਪਾਈ ਜਾਤੀ ਹੈ, ਮੁਹੱਬਤ ਮੇਂ ਕਭੀ ਐਸੀ ਵੀ ਹਾਲਤ ਪਾਈ ਜਾਤੀ ਹੈ, ਤਬੀਅਤ ਔਰ ਘਬਰਾਤੀ ਹੈ ਜਬ ਬਹਿਲਾਈ ਜਾਤੀ ਹੈ। ਇਹ ਡਾਕੂ, ਇਹ ਪੱਥਰ ਦਾ ਦਿਲ ਇਹਦਾ, ਇਹਦੇ 'ਚ ਕੋਈ ਲਚਕ ਨਾ, ਇਹ ਰੋ ਪਿਆ। ਸੰਗਤਾਂ ਹੈਰਾਨ, ਦੁਨੀਆ 'ਤੇ ਇਹਦੇ ਨਾਂ ਤੋਂ ਕੰਬਦੀ ਸੀ। ਤਾਂ ਸਤਿਸੰਗਤ ਜੀ, ਗੁਰੂ ਨੇ ਜਦੋਂ ਪੁੱਛਿਆ ਤਾਂ ਆਖਣ ਲੱਗਾ, ਦਿਲਾਂ ਦੇ ਮਹਿਰਮਾ, ਮੈਂ ਉਸ ਸੰਗ ਦਾ ਸਾਥੀ ਹਾਂ, ਮੈਂ ਉਹਨਾਂ ਡਾਕੂਆਂ ਦਾ ਸਾਥੀ ਹਾਂ ਜਿਹਨਾਂ ਨੂੰ ਆਪ ਤੋਂ ਪਹਿਲਾਂ ਗੁਰੂ ਅੰਗਦ ਦੇਵ ਅਤੇ ਉਹਨਾਂ ਤੋਂ ਵੀ ਪਹਿਲੇ ਬਾਬੇ ਨਾਨਕ ਦਾ ਸੰਯੋਗ ਹੋਇਆ, ਮੇਲ ਹੋਇਆ। ਯਾਦ ਆ ਗਿਆ, ਭੂਮੀਆਂ ਚੋਰ, ਭੂਮੀਆਂ ਡਾਕੂ, ਮੈਂ ਉਹਨਾਂ ਉਸ ਸੰਪਰਦਾ ਵਿੱਚੋਂ ਹੀ ਚੱਲਿਆ ਆਉਣਾ ਹਾਂ, ਉਹਨਾਂ ਦਾ ਸਾਥੀ ਅੱਗੇ ਤੋਂ ਅੱਗੇ ਚੱਲਿਆ ਹੋਣਾ। ਮੈਂ ਉਹਨਾਂ ਕਾਤਲਾਂ ਵਿੱਚੋਂ ਹਾਂ ਜਿਹਨਾਂ ਨੂੰ ਤੁਲੁੰਬੇ ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜਿਹਨਾਂ ਦੀ ਗੱਦੀ 'ਤੇ ਤੁਸੀਂ ਸੁਸ਼ੋਭਿਤ ਹੋਏ ਹੋ, ਉਸ ਉਹਨਾਂ ਨੇ ਕਤਲਗਾਹ ਵਿੱਚ ਜਾ ਕੇ ਤਾਰਿਆ ਸੀ। ਸੱਜਣ ਠੱਗ, ਸੱਜਣ ਕਾਤਲ, ਮੈਂ ਉਹਨਾਂ ਦਾ ਸਾਥੀ ਹਾਂ, ਸੱਜਣ ਦਾ ਭਤੀਜਾ, ਕੱਜਣ ਜੋ ਚਾਚੇ ਨਾਲੋਂ ਵੀ ਵਾਧੂ ਜ਼ੋਰਾਵਾਰ ਸੀ, ਮੈਂ ਉਸ ਉਹਨਾਂ ਦਾ ਸਾਥੀ ਸੰਗੀ ਹਾਂ। ਮੈਂ ਲੋਕਾਂ ਦੇ ਘਰ ਲੁੱਟ ਲੁੱਟ ਕੇ ਆਪਣਾ ਘਰ ਉਸਾਰਿਆ, ਮੈਂ ਲੋਕਾਂ ਦੇ ਲਹੂ ਪੀ ਪੀ ਕੇ ਆਪਣੇ ਘਰ ਨੂੰ ਰੰਗੀਨ ਬਣਾਇਆ, ਮੈਂ ਲੋਕਾਂ ਦੀਆਂ ਖੱਲਾਂ ਲਾ ਲਾ ਕੇ ਆਪਣੇ ਘਰ ਵਿੱਚ ਕਾਲੀਨ ਅਤੇ ਗਾਲੀਚੇ ਵਿਛਾਏ। ਅੱਜ ਹੁਣ ਜਦੋਂ ਚੱਲਦਿਆਂ ਮੇਰੀ ਗ੍ਰਿਫਤਾਰੀ ਨਾ ਹੋਈ, ਹਕੂਮਤ ਨੇ ਕਿਹਾ ਹੈ ਜਿਉਂਦਾ ਨਹੀਂ, ਜਿਹੜਾ ਮੇਰੇ ਦੀ ਲਾਸ਼ ਵੀ ਲਿਆ ਦੇਵੇ ਉਹਨੂੰ ਵੀ ਹਜ਼ਾਰਾਂ ਰੁਪਏ ਇਨਾਮ ਮਿਲਣਗੇ, ਤਾਂ ਮੈਨੂੰ ਹੁਣ ਕਿਤੇ ਰੋਟੀ ਨਹੀਂ ਲੱਭਦੀ। ਮੈਂ ਜਿਹਦੇ ਕੋਲ ਜਾਂਦਾ ਹਾਂ ਉਹ ਡਰਦਾ ਹੈ ਕਿ ਮੇਰੇ ਨੂੰ ਰੋਟੀ ਦਿੱਤੀ ਦਾ ਪਤਾ ਲੱਗ ਗਿਆ ਅਤੇ ਸਾਡਾ ਘਾਣ ਬਚਾ ਹਕੂਮਤ ਪੀੜ ਦੇਗੀ। ਮਿੱਤਰਾਂ ਨੇ ਸਾਥ ਛੱਡ ਦਿੱਤਾ ਹੈ, ਅੰਗਾਂ ਸਾਕਾਂ ਨੇ ਮੈਨੂੰ ਬੋਲਣਾ ਬੁਲਾਉਣਾ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਜਦੋਂ ਮੈਂ ਘਰ ਜਾਂਦਾ ਹਾਂ ਤਾਂ ਪੁੱਤਰ ਵੀ ਮੈਨੂੰ ਨਹੀਂ ਬੁਲਾਉਂਦੇ ਅਤੇ ਮੇਰੇ ਘਰਵਾਲੀ ਵੀ ਮੇਰੇ ਤੋਂ ਹੁਣ ਬਦਜ਼ਨ ਹੈ, ਜਿਹਨਾਂ ਲਈ ਮੈਂ ਏਡੇ ਏਡੇ ਗੁਨਾਹ ਕੀਤੇ, ਪਾਪ ਕੀਤੇ, ਯਤੀਮ ਕੀਤੇ, ਭੈਣਾਂ ਦੇ ਵੀਰ ਕਤਲ ਕੀਤੇ, ਸੁਹਾਗਣਾਂ ਦੇ ਸੁਹਾਗ ਕਤਲ ਕੀਤੇ, ਲੁੱਟ ਲੁੱਟ ਕੇ ਘਰ ਲਿਆਇਆ, ਲੋਕਾਂ ਦੇ ਘਰਾਂ ਨੂੰ ਆਪਣੇ ਘਰ ਲਿਆਇਆ। ਉਹ ਘਰ ਦੇ ਜੀ ਵੀ ਹੁਣ ਮੇਰੀ ਆਸ ਤੋੜ ਦਿੱਤੀ ਹੈ, ਮੈਨੂੰ ਕੋਈ ਖਾਣਾ ਦੇਣ ਨੂੰ, ਮੈਨੂੰ ਕੋਈ ਸੰਭਾਲਣ ਨੂੰ, ਮੈਨੂੰ ਕੋਈ ਰਾਤ ਸੰਭਾਲਣ ਨੂੰ ਵੀ ਤਿਆਰ ਨਹੀਂ ਹਾਂ। ਮੇਰੇ ਤੋਂ ਸਾਰੀ ਦੁਨੀਆ ਤੰਗ ਹੋ ਗਈ ਜਿਹਨਾਂ ਨੂੰ ਮੈਂ ਅਪਣਾਉਂਦਾ ਸਾਂ, ਆਪਣੇ ਬੇਗਾਨੇ ਹੋ ਗਏ ਨੇ, ਅਤੇ ਹੁਣ ਮੈਂ ਤੰਗ ਹੋ ਕੇ ਆਪਣੇ ਆਪ ਤੋਂ ਵੀ ਤੰਗ ਹੋ ਗਿਆ ਹਾਂ। ਹੁਣ ਕੁਝ ਚਿਰ ਤੋਂ ਮੈਨੂੰ ਇਹ ਔੜਦਾ ਹੈ ਕਿ ਇਸ ਜ਼ਿੰਦਗੀ ਨਾਲੋਂ ਤਾਂ ਮਰਨਾ ਹੀ ਚੰਗਾ। ਜਿਹਨਾਂ ਨੂੰ ਮੈਂ ਆਪਣਾ ਸਭ ਕੁਝ ਸਮਝਦਾ ਸਾਂ ਉਹ ਮੇਰੇ ਨਾ ਨਿਕਲੇ, ਬੇਵਫਾ ਨਿਕਲੇ ਅਤੇ ਦੁਨੀਆ ਦੀ ਬੇਵਫਾਈ, ਅਤੇ ਮੈਨੂੰ ਕਿਤੇ ਹੁਣ ਖਲੋਣਾ ਨਹੀਂ ਮਿਲਦਾ, ਇਉਂ ਮੇਰੇ ਪਿੱਛੇ ਹਕੂਮਤ ਲੱਗੀ ਹੋਈ ਹੈ। ਗੁਰੂ ਅਮਰਦਾਸ ਮਹਾਰਾਜ, ਸ਼ਾਇਦ ਤੁਹਾਨੂੰ ਪਤਾ ਨਾ ਹੋਵੇ, ਮੈਨੂੰ ਦੁਨੀਆ ਤਾਂ ਰੋਟੀ ਦੇਣੋਂ ਹਟ ਗਈ, ਮੈਂ ਥਾਵਾਂ ਵਾਲਾ ਹੁੰਦਾ ਨਥਾਵਾਂ ਹੋ ਗਿਆ, ਮੈਂ ਆਸਰਿਆਂ ਵਾਲਾ ਹੁੰਦਾ ਬੇਆਸਰਾ ਹੋ ਗਿਆ, ਪਰ ਲੁਕ ਛਿਪ ਕੇ ਮੈਂ ਤੇਰੇ ਲੰਗਰ 'ਚ ਰੋਟੀਆਂ ਖਾਂਦਾ ਰਿਹਾ, ਮੈਂ ਇੱਥੋਂ ਹੀ ਰੋਟੀਆਂ ਖਾਂਦਾ ਰਿਹਾ। ਅਤੇ ਸ਼ਾਇਦ ਇੱਥੋਂ ਦੇ ਭੋਜਨ ਦਾ ਹੀ ਇਹ ਸਦਕਾ ਹੈ ਕਿ ਮੇਰੇ ਮਨ ਵਿੱਚ ਇਹ ਖਿਆਲ ਆਇਆ, ਜੱਗ ਲਈ ਸਭ ਕੁਛ ਕੀਤਾ, ਜੱਗ ਮੇਰੇ ਨਾਲ ਨਿਭਾਉਣੋਂ ਹਟ ਗਿਆ, ਇਸ ਜ਼ਿੰਦਗੀ ਤੋਂ ਮਰਨਾ ਹੀ ਭਲਾ ਹੈ, ਵਰਨਾ ਮੈਨੂੰ ਕਦੀ ਆਪਣੀ ਮੌਤ ਯਾਦ ਹੀ ਨਹੀਂ ਆਈ ਸੀ। ਮੇਰਾ ਵੀ ਮਰੇਗਾ, ਮੌਤ ਮੈਨੂੰ ਵੀ ਆਵੇਗੀ, ਮੈਨੂੰ ਭੁੱਲ ਕੇ ਵੀ ਚੇਤਾ ਨਹੀਂ ਸਾ। ਇਹ ਹੈ ਜੀ ਮੇਰੀ ਰਾਮ ਕਹਾਣੀ। ਮਹਾਰਾਜ ਨੇ ਕਿਹਾ, ਮੇਰੇ ਆ ਤੂੰ ਹੁਣ ਜਿੱਥੇ ਆ ਗਈਆਂ ਹੈ, ਇਹ ਤਾਂ ਦਰਬਾਰ ਨਥਾਮਿਆਂ ਦਾ ਥਾਂ ਹੈ, ਬੇਵਸੀਲਿਆਂ ਦਾ ਵਸੀਲਾ ਹੈ, ਬੇਪਨਾਹਾਂ ਦੀ ਪਨਾਹ ਹੈ, ਅਤੇ ਸਤਿਗੁਰੂ ਏਡਾ ਵਲੀ ਹੈ, ਪਵਜਲ ਡੂਬਤ ਸਤਿਗੁਰ ਕਾਢੇ। ਜਿਵੇਂ ਤੈਨੂੰ ਗੁਰੂ ਕੀ ਸੰਗਤ ਦੇ ਬੰਦਿਆਂ ਨੇ ਦਰਿਆ ਵਿੱਚ ਡੁੱਬਦੇ ਨੂੰ ਕੱਢ ਲਿਆ ਹੈ, ਤੇ ਮੈਂ ਨਿਰਾਸ਼ਤਾ ਵਿੱਚ ਡੁੱਬਦੇ ਨੂੰ ਪੂਰਾ ਗੁਰੂ ਕੱਢ ਲੈਂਦਾ, ਮੇਰਾ ਨਾਨਕ ਨੰਕਾਰੀ ਕੱਢੇਗਾ, ਪਰਮੇਸ਼ਰ ਤੈਨੂੰ ਬਚਾਵੇਗਾ। ਮਹਾਰਾਜ ਮੈਨੂੰ ਤਾਂ ਜੋ ਕਹੇ ਸੰਭਾਲੇ, ਰੋਟੀ ਦੇਵੇ, ਥਾਂ ਦੇਵੇ, ਉਹਨੂੰ ਵੀ ਹਕੂਮਤ ਛੱਡੇਗੀ ਨਹੀਂ। ਮਹਾਰਾਜ ਨੇ ਕਿਹਾ ਪਰਮੇਸ਼ਰ ਬੜਾ ਬੇਅੰਤ ਹੈ, ਪਰ ਇੱਕ ਗੱਲ ਹੈ, ਜੇ ਤੂੰ ਸੰਗਤ ਵਿੱਚ ਖਲੋ ਕੇ ਇੱਕ ਪੜ੍ਹਨ ਕਰੇ ਤੇ ਮੇਰੇ ਕੋਲ ਜੋ ਕੁਛ ਘਰ ਵਿੱਚ ਹੈ, ਜਿੱਥੇ ਤੱਕ ਮੈਨੂੰ ਯਾਦ ਹੈ ਫਲਾਨੀ ਚੀਜ਼ ਫਲਾਨੇ ਦੀ ਹੈ, ਫਲਾਨੀ ਫਲਾਨੇ ਦੀ ਹੈ, ਉਹਨਾਂ ਨੂੰ ਤੂੰ ਆਪ ਜਾ ਕੇ ਮੋੜਿਆ, ਮੇਰੇ ਸਿੱਖ ਤੇਰੇ ਨਾਲ ਜਾਣਗੇ, ਤੈਨੂੰ ਕੋਈ ਕੁਛ ਨਹੀਂ ਕਹੇਗਾ। ਮੈਂ ਅਕਬਰ ਤੱਕ ਕਹਿ ਸਕਾਂਗਾ, ਮੈਂ ਜਾਫਰ ਬੇਗ ਸੂਬਾ ਲਾਹੌਰ ਤੱਕ ਕਹਿ ਸਕਾਂਗਾ, ਪਰ ਉਹ ਮੇਰਿਆ ਜੇ ਤੂੰ ਸੰਗਤ ਵਿੱਚ ਖਲੋ ਕੇ, ਦੀਵਾਨ ਵਿੱਚ ਖਲੋ ਕੇ, ਗੁਰੂ ਕੀਆਂ ਸਾਰਿਆਂ ਸਿੱਖਾਂ ਵਿੱਚ ਖਲੋ ਕੇ ਕਹਿ ਦੇਵੇਂ ਕਿ ਅੱਜ ਤੋਂ ਮੈਂ ਇਹ ਕੰਮ ਛੱਡਿਆ, ਆਪ ਇਕੱਲਾ ਨਾ ਪੜਨ ਕਰ, ਮੇਰੇ ਸਾਹਮਣੇ ਸੰਗਤ ਵਿੱਚ ਕਹਿ, ਅੱਜ ਤੋਂ ਮੈਂ ਕਿਸੇ ਨੂੰ ਦੁੱਖ ਨਹੀਂ ਦੇਵਾਂਗਾ, ਬਲਕਿ ਕਿਸੇ ਨੂੰ ਦੁਖੀ ਹੁੰਦਾ ਵੇਖ ਕੇ ਮੈਂ ਆਪ ਦੁੱਖ ਉਹਦੇ ਚੱਲਾਂਗਾ, ਦੁੱਖ ਵੰਡਾਵਾਂਗਾ। ਮੇਰੇ ਹਾਲੇ ਵੀ ਗੱਲ ਬਣ ਸਕਦੀ ਹੈ, ਸਵਾਸ ਚੱਲਦੇ ਨੇ, ਆਖਰੀ ਸਵਾਸ ਵੀ ਕੰਮ ਦਾ ਹੋ ਜਾਏ ਤੇ ਆਲ ਇਜ਼ ਵੈਲ ਦੈਟ ਐਂਡਜ਼ ਵੈਲ, ਅੰਤ ਭਲਾ ਸੋ ਭਲਾ। ਗੁਰਬਾਣੀ ਕਹਿੰਦੀ ਹੈ ਅੰਤਕਾਲ ਨਾਰਾਇਣ ਸਿਮਰੇ, ਅੰਤਕਾਲ, ਪਰ ਅੰਤਕਾਲ ਉਹੀ ਉਹ ਸਿਮਰ ਸਕਦਾ ਜਿਹਨੂੰ ਪਹਿਲਾਂ ਆਦਤ ਪਈ ਹੋਈ ਹੋਵੇ। ਇਹ ਵੀ ਨਾਲ ਯਾਦ ਰੱਖਣਾ ਵੀ ਹੁਣ ਕੀ ਕਰਨਾ, ਅੰਤਕਾਲ ਹੀ ਸਿਮਰ ਲਵਾਂਗੇ, ਐਸੀ ਗੱਲ ਨਹੀਂ ਬਣਿਆ ਕਰਦੀ। ਸਾਡੀਆਂ ਆਦਤਾਂ ਤਾਂ ਸਾਨੂੰ ਸੌਣ ਵੀ ਨਾ ਦਿੰਦੀਆਂ, ਉਹ ਤਾਂ ਸੁਪਨਿਆਂ ਵਿੱਚ ਵੀ ਆ ਕੇ ਸਾਨੂੰ ਤੰਗ ਕਰਦੀਆਂ। ਜਾਗਰਤ ਦੀਆਂ ਆਦਤਾਂ ਸੁਪਨਿਆਂ ਵਿੱਚ ਵੀ ਸਾਹਮਣੇ ਆਉਂਦੀਆਂ। ਇਹ ਤਾਂ ਗੁਰੂ ਦੀ ਬਖਸ਼ਿਸ਼ ਪਈ ਹੁੰਦੀ ਹੈ, ਨਦਰ ਹੋ ਰਹੀ ਹੈ। ਅੰਤਕਾਲ ਜੋ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬੱਤਰ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੈ ਹਿਰਦੇ ਬਸੇ। ਆਓ ਸਾਰੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ। ਤੋ ਸਤਸੰਗਤ ਜੀ, ਸ੍ਰੀ ਰਾਗ ਵਿੱਚ ਸ਼ਬਦ ਮਾਰੂ ਰਾਗ ਵਿੱਚ ਇਹ ਤੁਕ ਆਈ ਹੈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਮੇਰੇ ਅੱਜ ਇਸ ਦਰਬਾਰ ਵਿੱਚ ਆਇਆ ਇਹ ਆਸ਼ਾਵੰਤ ਹੈ, ਇਹਦੇ ਵਿੱਚ ਆਸ਼ ਰੱਖਣੀ ਚਾਹੀਏ, ਗੁਰੂ ਬਖਸ਼ਣਹਾਰ ਹੈ। ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ। ਉਹ ਕੀ ਕਰੂਗਾ, ਏਕ ਨਾਮ ਅੰਮ੍ਰਿਤੋ ਦੇਵੇ ਤੋ ਨਾਨਕ ਤ੍ਰਿਸ਼ਤ ਸਦੇਹਾ। ਤੋ ਸਤਸੰਗ ਜੀ, ਕੱਲ ਦਾਸ ਨੂੰ ਸੋਝੀ ਪੁਆਈ ਆਦਰ ਯੋਗ ਰੱਬ ਜੀ ਨੇ ਕਿ ਪਾਰਸ ਵਿੱਚ ਅਤੇ ਪੂਰੇ ਗੁਰੂ ਵਿੱਚ ਬੜਾ ਫਰਕ ਹੁੰਦਾ ਹੈ। ਦਾਸ ਨੂੰ ਯਾਦ ਸੀ, ਮੈਂ ਅੱਜ ਆਪ ਦੀ ਭੇਟਾ ਇਹ ਖਿਆਲ ਕਰਨਾ ਸੀ, ਸਿਆਣਿਆਂ ਲਿਖਿਆ ਹੈ ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰ ਹੋ ਜਾਣ, ਅੰਤਰਮ ਅੰਤਰੋਂ ਮੈਨੂੰ ਡਿਫਰੈਂਸ, ਫਰਕ, ਤਫਰੀਕ, ਖਲਾ, ਦੂਰੀ। ਸੰਤ ਪਾਰਸ ਨੇ ਸੰਤ ਨਾਲ ਕੀ ਰਲਣਾ ਹੋਇਆ, ਕਿਉਂ? ਪਾਰਸ ਤਾਂ ਜੇ ਲੋਹੇ ਨੂੰ ਲੱਗੂ ਤਾਂ ਉਹਨੂੰ ਸੋਨਾ ਬਣਾਏਗਾ, ਪਰ ਸੰਤ ਜੇ ਕਿਸੇ ਨੂੰ ਆਪਣੇ ਹਿਰਦੇ ਦੀ ਸ਼ਬਦ ਦੀ ਸ਼ੋਅ ਦੇ ਦੇਵੇ ਤਾਂ ਉਹਨੂੰ ਸੰਤ ਬਣਾ ਲਏਗਾ। ਪਾਰਸ ਪਾਰਸ ਨਹੀਂ ਬਣਾ ਸਕਦਾ, ਸੋਨਾ ਬਣਾ ਸਕਦਾ ਹੈ, ਮਹਾਂਪੁਰਸ਼ ਮਹਾਂਪੁਰਸ਼ ਬਣਾ ਦਿੰਦੇ ਨੇ। ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਣ, ਉਹ ਲੋਹਾ ਕੰਚਨ ਕਰੇ ਉਹ ਕਰੇ ਆਪ ਸਮਾਨ। ਪੂਰੇ ਸਿੱਖ ਹੋ ਜਾਣਾ ਗੁਰੂ ਦੀ ਬਰਾਬਰੀ ਹੋਇਆ, ਗੁਰੂ ਹੀ ਬਣ ਜਾਣ ਹੁੰਦਾ ਹੈ। ਤਾਂ ਹੀ ਗੁਰੂ ਸਾਹਿਬ ਨੇ ਕਿਹਾ ਖਾਲਸਾ ਮੇਰਾ ਰੂਪ ਹੈ ਖਾਸ। ਤੋ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਤੂੰ ਜਿਸ ਦਰਬਾਰ ਵਿੱਚ ਆਇਆ ਨਿਮਾਣਿਆਂ ਦਾ ਮਾਣ ਰੱਖਣ ਵਾਲਾ ਹੈ, ਮੇਰੇ ਆ ਤੂੰ ਸੰਗਤ ਵਿੱਚ ਖਲੋ ਕੇ ਕਹਿ ਸਕਦਾ ਇਹ ਕਿ ਮੈਂ ਅੱਜ ਤੋਂ ਪਾਪ ਕਰਮ ਛੱਡੇ, ਜਿਹਨਾਂ ਲੋਕਾਂ ਨੂੰ ਦੁਖੀ ਕੀਤਾ ਹੈ, ਜਿੱਥੋਂ ਤੱਕ ਯਾਦ ਹੈ ਮੈਂ ਆਪਣੀ ਬਣਾਈ ਹੋਈ ਪ੍ਰੋਪਰਟੀ ਵਿੱਚੋਂ, ਜਾਇਦਾਦ ਵਿੱਚੋਂ, ਖਜ਼ਾਨਿਆਂ ਵਿੱਚੋਂ, ਮਾਲ ਮਤਾਂ ਵਿੱਚੋਂ ਉਹਨਾਂ ਦੇ ਘਰੀ ਚੀਜ਼ਾਂ ਪਹੁੰਚਾਵਾਂਗਾ। ਚਰਨਾਂ 'ਤੇ ਢਹਿ ਪਿਆ ਸੱਚੇ ਪਾਤਸ਼ਾਹ ਤੇਰੇ ਸਾਹਮਣੇ, ਆਪਣੀਆਂ ਪਿਆਰੀਆਂ ਸੰਗਤਾਂ ਵਿੱਚ ਮੈਂ ਝੂਠ ਨਹੀਂ ਬੋਲਾਂਗਾ, ਜਿੱਥੋਂ ਤੱਕ ਮੈਨੂੰ ਯਾਦ ਹੋਵੇ ਉਹ ਮੈਂ ਚੀਜ਼ਾਂ ਪਹੁੰਚਾਵਾਂਗਾ। ਮੇਰਿਆਂ ਹੁਣ ਕੀ ਯਾਦ ਆਉਂਦਾ ਹੈ ਮਹਾਰਾਜ, ਹੁਣ ਹੋਰ ਤਾਂ ਯਾਦ ਨਹੀਂ ਆਉਂਦਾ ਕੁਛ ਵੀ। ਮੈਂ ਜੋ ਲੁੱਟ ਲੁੱਟ ਕੇ ਲਿਆਇਆ ਮੇਰੇ ਘਰ ਦੇ ਜੀਆਂ ਨੇ ਉਹਨੂੰ ਲਾਠੀਆਂ ਦੇ ਗਜ਼ਾਂ ਨਾਲ ਨਾਪ ਨਾਪ ਕੇ ਵਰਤਿਆ ਹੈ। ਚੋਰਾਂ ਦਾ ਮਾਲ ਮਿਣਤੀ ਗਿਣਤੀ ਫਿਰ ਕੀ ਹੋਣੀ ਹੋਈ, ਲਾਠੀਆਂ ਦੇ ਗਜ਼, ਈਜ਼ੀ ਕਮ ਈਜ਼ੀ ਗੋ। ਤੋ ਇਹਨੂੰ ਫਾਰਸੀ 'ਚ ਕਹਿੰਦੇ ਨੇ ਮਾਲੇ ਮੁਫਤ ਦਿਲੇ ਹਰਾਮ। ਹੁਣ ਮੇਰੇ ਘਰ ਵਿੱਚ ਵੀ ਸ਼ਾਇਦ ਕੁਛ ਹੋਵੇ ਨਾ ਹੋਵੇ, ਪਰ ਮੈਨੂੰ ਇੱਕ ਗੱਲ ਯਾਦ ਹੈ ਜੋ ਛੇਤੀ ਹੀ ਇੱਕ ਗੱਲ ਹੋਈ ਸੀ। ਮਹਾਰਾਜ ਨੇ ਕਿਹਾ ਕਿ ਕਹਿਣ ਲੱਗੇ ਮੇਰੇ ਘਰ ਦੇ ਜੀਆਂ ਮੁੰਡਿਆਂ ਨੇ ਆਖਿਆ ਸੀ ਕਿ ਫਲਾਣੇ ਦੇ ਮੱਝ ਬੜੀ ਖੂਬਸੂਰਤ ਹੈ, ਕੁਝ ਵਰੇ ਪਹਿਲਾਂ ਦੀ ਗੱਲ। ਮੱਝਾਂ ਬੜੀਆਂ ਖੂਬਸੂਰਤ ਹੈ ਅਤੇ ਸਾਡੇ ਘਰ ਵਿੱਚ ਦੁੱਧ ਹੈ ਨਹੀਂ ਜੇ। ਬਸ ਮੈਂ ਸਮਝ ਗਿਆ ਸੀ, ਤੁਸੀਂ ਕਹਿੰਦੇ ਹੋ। ਉਹਨਾਂ ਕਿਹਾ ਨਹੀਂ ਨਹੀਂ, ਸਾਡੀ ਮਾਤਾ ਦਾ ਵੀ ਇਹ ਖਿਆਲ ਹੈ। ਮਾਤਾ ਤਾਂ ਮੈਂ ਹੀ ਕਹਿੰਦਾ, ਉਹ ਖਬਰ ਨਹੀਂ ਕੀ ਸਾਦੇ ਹੋਣਗੇ, ਕੈਸਾ ਵਾਤਾਵਰਨ ਹੋਵੇਗਾ। ਤਾਂ ਮੇਰੇ ਨੇ ਕਿਹਾ, ਮੇਰੇ ਹੁੰਦਿਆਂ ਮੇਰੇ ਪੁੱਤਾਂ ਨੂੰ ਲੋੜ ਹੋਵੇ ਤਾਂ ਚੰਗੀ ਚੀਜ਼ ਹੋਰ ਕਿਸੇ ਦੇ ਘਰ ਵਿੱਚ ਰਹਿ ਜਾਏ, ਮੇਰਾ ਜਾਂਦਾ ਹੈ, ਉਹਦੀਆਂ ਮੱਝਾਂ ਜ਼ੋਰ ਨਾਲ ਖੋਲ੍ਹ ਕੇ ਲੈ ਆਉਂਦਾ ਹੈ। ਸਾਰੇ ਪਿੰਡ ਵਿੱਚੋਂ ਵਾਸਰਨ ਦੀ ਕਿਸੇ ਨੂੰ ਜ਼ਰੂਰਤ ਨਾ ਹੋਈ। ਮੱਝਾਂ ਆਈਆਂ ਨੂੰ ਕੁਝ ਵਰੇ ਹੋ ਗਏ, ਇੱਕ ਮੱਝ ਤੋਂ ਹੋਰ ਅਤੇ ਹੋਰ ਤੋਂ ਹੋਰ ਜਾੜਾ ਵਧਿਆ। ਕਹਿੰਦੇ ਨੇ 6-7 ਮੱਝਾਂ ਮੇਰੇ ਦੇ ਘਰ ਹੋ ਗਈਆਂ। ਇਹ ਦੁਨੀਆਂ ਦੀਆਂ ਚੀਜ਼ਾਂ ਨੂੰ ਆਪਣੀਆਂ ਹੀ ਸਮਝਦਾ ਹੈ। ਗੁਰੂ ਮਹਾਰਾਜ ਹੋਰ ਤਾਂ ਮੈਨੂੰ ਯਾਦ ਨਹੀਂ ਰਿਹਾ ਅਤੇ ਨਾ ਉਹਨੇ ਕੁਝ ਸੰਭਾਲਿਆ ਹੀ ਹੈ, ਪਰ ਉਹ ਮੱਝਾਂ ਹੈ, ਮੱਝ ਦਾ ਜਾੜਾ ਹੈ, 1 ਤੋਂ 7 ਹੋ ਗਈਆਂ ਨੇ ਅਤੇ ਦੁੱਧ ਪੀਂਦਿਆਂ ਨੂੰ ਆਹ ਦਿਨ ਹੋ ਗਏ ਨੇ। ਮਹਾਰਾਜ ਨੇ ਕਿਹਾ, ਚੱਲ ਫਿਰ ਜੋ ਤੈਨੂੰ ਯਾਦ ਹੈ ਉਹ ਕੰਮ ਕਰ। ਨਾਲ ਆਪਣੇ ਦਰਬਾਰ ਵਿੱਚੋਂ ਸਿੱਖ ਦਿੱਤੇ, ਮੇਰਾ ਘਰ ਜਾਂਦਾ ਹੈ। ਹੁਣ ਜੇ ਘਰ ਦੇ ਬੰਦੇ ਵੀ ਇਹਨੂੰ ਰੋਕ ਪਾਉਣ ਤਾਂ ਮੇਰਾ ਉਹਨਾਂ ਦੀ ਵੀ ਕੀ ਪਰਵਾਹ ਕਰਦਾ ਹੈ। ਮੱਝਾਂ ਸਾੜੀਆਂ ਖੋਲ੍ਹਦਾ ਹੈ ਅਤੇ ਡਾਂਗ ਸਿਰ ਇੱਥੇ ਮੋਢੇ 'ਤੇ ਧਰ ਕੇ ਮੱਝਾਂ ਅੱਕੀ ਜਾਂਦਾ ਹੈ ਜੀ ਮੇਰਾ। ਘਰਵਾਲੀ ਕਹੇ, ਇਹ ਕੀ ਹੋ ਗਿਆ, ਕੀ ਵਗ ਗਈ ਹੈ ਤੈਨੂੰ, ਇਹ ਕੀ ਬਣਿਆ, ਮੁੰਡੇ ਹਟਾਉਣ। ਮੇਰੇ ਨੇ ਕਿਹਾ, ਮੇਰੇ ਰਸਤੇ ਵਿੱਚ ਨਾ ਆਓ, ਮੇਰੇ 'ਤੇ ਮਿਹਰ ਹੋ ਗਈ ਹੈ, ਮੇਰੇ 'ਤੇ ਮਿਹਰ ਹੋ ਗਈ ਹੈ। ਮੇਰਾ ਨਾਂ ਤਾਂ ਕਹਿਰਾ ਚਾਹੀਦਾ ਸੀ, ਕਹਿਰ ਕਰਨ ਵਾਲਾ, ਉਹ ਕਹਿਰ ਵਿੱਚ ਮਿਹਰ ਵਰਤ ਗਿਆ ਹੈ, ਗੁਰੂ ਅਮਰਦਾਸ ਦੀ ਰਹਿਮਤ ਹੋ ਗਈ ਹੈ। ਤਾਂ ਕਹਿੰਦੇ ਨੇ ਮੇਰਾ ਮੱਝਾਂ ਲੈ ਕੇ ਜਾਂਦਾ ਹੈ, ਪਿੰਡ ਵਿੱਚ ਦਾਖਲ ਹੋਇਆ, ਜਿਹੜੇ ਲੋਕ ਇਹਨੂੰ ਵੇਖਦੇ ਨੇ ਉਹਨਾਂ ਦਾ ਦਿਲ ਧੜਕਦਾ ਹੈ। ਸਿੱਧਾ ਉਸੇ ਘਰ ਗਿਆ ਜਿੱਥੋਂ ਕੁਝ ਚਿਰ ਪਹਿਲਾਂ ਮੱਝਾਂ ਲਿਆਇਆ ਸੀ। ਖੁੱਲ੍ਹੀ ਹਵੇਲੀ ਦੇ ਖਿੜਕ ਖੁੱਲ੍ਹੇ ਨੇ, 1 ਤੋਂ ਬਾਅਦ ਦੂਜੀ ਅਤੇ ਤੀਜੀ, ਅਤੇ ਸਾਰੀਆਂ ਮੱਝਾਂ ਉੱਥੇ ਵਾੜ ਦਿੱਤੀਆਂ ਅਤੇ ਗਲ ਵਿੱਚ ਪੱਲਾ ਪਾਇਆ, ਪਿੰਡ ਇਕੱਠਾ ਹੋ ਗਿਆ। ਉਹ ਚੌਧਰੀ ਜੀ ਦੀਆਂ ਮੱਝਾਂ ਕੱਢੀਆਂ ਸੀ, ਉਹ ਵੀ ਆਇਆ ਅਤੇ ਇਹ ਕੀ ਬਣਿਆ, ਆਹ ਕੀ ਬਣਿਆ, ਨਾਲੇ ਡਰਦੇ ਨੇ। ਮੇਰੇ ਨੇ ਹੱਥ ਜੋੜ ਕੇ ਆਖਿਆ, ਨਗਰ ਵਾਸੀਓ, ਮੈਂ ਤੁਹਾਤੋਂ ਖਿਮਾ ਮੰਗਣ ਆਇਆ ਹਾਂ। ਘਰ ਵਾਲਿਆਂ ਕਿਹਾ, ਇਹ ਕੀ ਮੇਰੇ ਆ, ਆਖਣ ਲੱਗਾ ਕੁਝ ਸਮਾਂ ਹੋਇਆ, ਮੈਂ ਇਹ 2 ਮੱਝਾਂ ਤੁਹਾਡੀਆਂ ਕੱਢ ਕੇ ਲਗਿਆ ਸੀ। ਹਾਂ ਜੀ, ਯਾਦ ਹੈ। ਅਤੇ ਫਿਰ ਉਹਨਾਂ 2 ਤੋਂ ਇੰਨੀਆਂ ਹੋ ਗਈਆਂ ਨੇ ਅਤੇ ਮੇਰੇ ਘਰਦਿਆਂ ਜੀਆਂ ਨੇ ਇਹਨਾਂ ਦਾ ਦੁੱਧ ਵੀ ਪੀਤਾ ਹੈ, ਕੁਛ ਘਰੋਂ ਇਹ ਪੈਸੇ ਵੀ ਲੈ ਗਿਆ ਅਤੇ ਉਹ ਢੇਰੀ ਅੱਗੇ ਲਾ ਦਿੱਤੀ, ਦੁੱਧ ਦੇ ਪੈਸੇ ਇੰਨੇ ਕੁ ਤੁਸੀਂ ਸਵੀਕਾਰ ਕਰੋ ਅਤੇ ਮੱਝਾਂ ਆ ਆਪਣੀਆਂ ਸੰਭਾਲੋ, ਮੈਨੂੰ ਮੇਰੀ ਕੀਤੀ ਹੋਈ ਅਤੇ ਪਰੇਸ਼ਾਨੀ ਹੋ ਰਹੀ ਹੈ, ਤੁਸੀਂ ਮੈਨੂੰ ਮੁਆਫ਼ ਕਰ ਦਿਓ। ਤਾਂ ਸਤਸੰਗ ਜੀ, ਮੇਰਾ ਵਾਪਸ ਆਉਂਦਾ ਹੈ ਅਤੇ ਘਰ ਘਰ ਦਰ ਦਰ ਜਿੱਥੇ ਮੇਰੇ ਦੀ ਤੌਹੀਨ ਹੁੰਦੀ ਸੀ, ਨਿੰਦਿਆ ਹੁੰਦੀ ਸੀ, ਉੱਥੇ ਮੇਰੇ ਦੀ ਇੱਕੋ ਹੀ ਗੱਲ ਨਾਲ, ਗੁਰੂ ਦਾ ਹੁਕਮ ਮੰਨਣ ਨਾਲ ਇਹਦੀ ਸੋਭਾ ਹੋਣੀ ਸ਼ੁਰੂ ਹੋ ਗਈ। ਲੋਕਾਂ ਵਿੱਚ ਵੀ, ਸਰਕਾਰੀ ਦਰਬਾਰੇ ਵੀ, ਲਾਹੌਰ ਤੱਕ ਇਹਦੀ ਸੋਭਾ ਫੈਲ ਗਈ। ਹੁਣ ਲੋਕ ਮੇਰੇ ਨੂੰ ਵੇਖਣ ਆਉਂਦੇ ਨੇ। ਇਹਨੇ ਘਰ ਵਾਲਿਆਂ ਨੂੰ ਤਾਂ ਆਖਰੀ ਫਤਿਹ ਬੁਲਾ ਦਿੱਤੀ, ਮੈਂ ਤੁਹਾਡਾ ਸੰਗ ਵੀ ਵੇਖ ਲਿਆ ਹੈ ਅਤੇ ਮੈਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਵੀ ਵੇਖ ਲਿਆ। ਹੁਣ ਮੇਰੀ ਜ਼ਿੰਦਗੀ ਦਾ ਦਮ ਬਦਮ ਗੁਰੂ ਅਮਰਦਾਸ ਜੀ ਦੇ ਲੰਗਰ ਦੇ ਭਾਂਡੇ ਮਾਂਜਦਿਆਂ ਗੁਜ਼ਰੇਗਾ। ਸਤਸੰਗ ਜੀ, ਇਹ ਮੇਰਾ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆ ਗਿਆ। ਕਦੀ ਸੰਗਤ ਵਿੱਚ ਬਹਿੰਦਾ ਹੈ, ਕਦੀ ਪੱਖੇ ਚੱਲਦਾ ਹੈ, ਕਦੀ ਤੱਪੜ ਝਾੜ ਕੇ ਵਿਛਾਉਂਦਾ ਹੈ। ਜਿੰਨਾ ਇਹ ਪਛੜਿਆ ਹੋਇਆ ਸੀ, ਉਹਨਾਂ ਇਹਨੇ ਦਿਨ ਤਾਂ ਦਿਨ, ਰਾਤ ਨੂੰ ਵੀ ਦਿਨ ਬਣਾ ਲਿਆ ਅਤੇ ਜਿੰਨਾ ਇਸ ਤੋਂ ਹੋ ਸਕਿਆ ਗੁਰੂ ਦਰਬਾਰ ਵਿੱਚ ਰਹਿ ਕੇ ਆਪਣੇ ਹੱਥ ਸਫਲ ਕੀਤੇ, ਆਪਣੀ ਕਾਇਆ ਸਫਲ ਕੀਤੀ, ਆਪਣਾ ਮਨ ਸਫਲ ਕੀਤਾ, ਆਪਣੇ ਬਚਨ ਸਫਲ ਕੀਤੇ। ਤਾਂ 3 ਤਰੀਕਿਆਂ ਨਾਲ ਨਾਮ ਜਪਿਆ ਜਾਂਦਾ ਹੈ, 3 ਢੰਗਾਂ ਨਾਲ ਸੇਵਾ ਕੀਤੀ ਜਾਂਦੀ ਹੈ, ਮਨ, ਬਚ ਅਤੇ ਕਰਮ ਨਾਲ। ਮੇਰੇ ਨੇ ਆਪਣਾ ਮਨ ਵਿੱਚ ਸਦਾ ਪਵਿੱਤਰ ਖਿਆਲ ਰੱਖਦਾ ਹੈ। ਹੁਣ ਕਿਸੇ ਨੂੰ ਦੁੱਖ ਹੋਵੇ ਤਾਂ ਮੇਰੇ ਦਾ ਕਲੇਜਾ ਤੜਫ ਜਾਂਦਾ ਹੈ। ਇੰਨਾ ਪਰਿਵਰਤਨ ਆ ਗਿਆ, ਚੇਂਜ ਆ ਗਈ, ਐਕਸਟ੍ਰੀਮ ਚੇਂਜ ਆ ਗਈ, ਤਗੈਰ ਆ ਗਿਆ, ਤਬਦਲ ਆ ਗਿਆ। ਜੇ ਕੋਈ ਦੁਖੀ ਹੋਵੇ ਤਾਂ ਮੇਰਾ ਉਹਦਾ ਦੁੱਖ ਬਣਾਉਣ ਲਈ ਦੌੜਦਾ ਹੈ। ਉਰਦੂ ਦੇ ਇੱਕ ਸਿਆਣੇ ਪੁਰਸ਼ ਨੇ ਕਿਹਾ, ਜਦੋਂ ਇਹ ਤਬਦੀਲੀ ਆ ਜਾਏ ਨਾ, ਜੇ ਗੁਰੂ ਅਮਰਦਾਸ ਦੇ ਵਾਕਾਂ ਨਾਲ ਆਈ ਹੈ, ਤਾਂ ਫਿਰ ਮਨੁੱਖ ਕਿੱਦਾਂ, ਉਹਦੀ ਨਬਜ਼ ਕੀ ਕਹਿੰਦੀ ਹੈ, ਖੰਜਰ ਚਲੇ ਕਿਸੀ ਪੈ, ਤੜਪਤੇ ਹੈ ਹਮ ਅਮੀਰ। ਅੱਗੇ ਤਾਂ ਆਪ ਤਲਵਾਰਾਂ ਅਤੇ ਖੰਜਰਾਂ ਚਲਾਉਂਦਾ ਹੈ, ਹੁਣ ਕਿਤੇ ਪਤਾ ਲੱਗੇ ਤਾਂ ਮੇਰਾ ਕਹਿੰਦਾ ਮੈਂ ਉੱਥੇ ਪਹੁੰਚ ਜਾਵਾਂ। ਖੰਜਰ ਚਲੇ ਕਿਸੀ ਪੈ, ਤੜਪਤੇ ਹੈ ਹਮ ਅਮੀਰ, ਸਾਰੇ ਜਹਾਨ ਕਾ ਦਰਦ ਹਮਾਰੇ ਜਿਗਰ ਮੈਂ ਹੈ। ਇਉਂ ਬੇਦਰਦ ਗੁਰੂ ਦੇ ਵਾਕ ਮੰਨਣ ਨਾਲ ਦਰਦਮੰਦ ਹੋ ਗਿਆ। ਇਉਂ ਆਦਮਖੋਰ ਗੁਰੂ ਦੇ ਚਰਨਾਂ ਵਿੱਚ ਆ ਕੇ ਆਦਮ ਪ੍ਰਸਤ ਹੋ ਗਿਆ ਅਤੇ ਇਹਦਾ ਜੀਵਨ ਇਸ ਤਰ੍ਹਾਂ ਦੇ ਨਾਲ ਸੰਪੂਰਨ ਹੋਇਆ। ਆਓ ਤੁੱਕ ਕਹਿ ਕੇ ਕੀਰਤਨ ਸੰਪੂਰਨ ਕਰੀਏ ਅਤੇ ਇਸ ਤਰ੍ਹਾਂ ਨਾਲ ਸਾਰੀ ਸੰਗਤ ਹੀ ਪਿਆਰ ਨਾਲ ਉਚਾਰਨ ਕਰੋ।
Yeah.